दंडौत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम कुन द्वादस गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। एक चिट्ठी लै के दिल्ली दे विच सतगुरां नूं मिलन दे वास्ते एक सिख पहुंचा। उन्हें दिल्ली दे विच जाके प्रवेश किया। कल इथों तक कथा पहुंची सी, अज इथों अगे मैं प्रारंभ करदा। डर बहीन कारागृह गयो सतगुर अंतर देखत पयो। ग्रंथाकार भाई संतोख सिंह जी लिखते ने कि डर तो बगैर फिर आया होया जिहड़ा सिख है वह कैद खाने दे विच चला गया है सतगुरु सच्चे पातशाह जी नूं उस पिंजरे दे अंदर बैठा देखिया। हाथ जोर कर सीस निवायो बदन प्रफुल्लत दर्शन पायो। हाथ जोड़ के सतगुरां दे अगे ओ सिख ने सिर नूं निवाया। जदों ही सतगुरां दा दर्शन कीता ते मन्नो के जिहड़ा चेहरा सी सिख दा ओ दर्शन करके फुल दी तरह खिड़ गए। तरी पत्र का गुरु अगारी सुध कुटुंब की सकल उचारी। गोविंद राय जी दे वल्लों जिहड़ी लिखी हुई चिट्ठी सी ਉਹ ਸਤਿਗੁਰੂ ਤੇਗ ਬਹਾਦਰ ਜੀ ਦੇ ਅੱਗੇ ਰੱਖ ਦਿੱਤੀ। ਇਸ ਤੋਂ ਇਲਾਵਾ ਸਾਰੇ ਪਰਿਵਾਰ ਦੀ ਜਿਹੜੀ ਖਬਰ ਸੀ ਉਹ ਵੀ ਸੁਣਾਈ। ਕਰ ਤਰ ਖੋਲ ਪਠੀ ਤਤਕਾਲਾ ਸਿਰ ਸਤਿਗੁਰ ਔਰ ਧੀਰ ਬਿਸਾਲਾ। ਜਿਹੜੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਧੀਰਜ ਧਾਰੀ ਨੇ ਉਹਨਾਂ ਨੇ ਚਿੱਠੀ ਨੂੰ ਖੋਲਿਆ ਤੇ ਫਿਰ ਪੜ੍ਹਿਆ। ਨਿਜ ਨੰਦਨ ਕੋ ਆਸ਼ਾ ਪਰਖਤ ਅਧਿਕ ਗੰਭੀਰ ਜਾਣ ਮਨ ਹਰਖਤ। ਆਪਣੇ ਸਾਹਿਬਜ਼ਾਦੇ ਦੀ ਪਰਖ ਕਰਨ ਦੇ ਵਾਸਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਚਿੱਠੀ ਲਿਖੀ ਸੀ। ਹੁਣ ਜਦੋਂ ਆਪਣੇ ਸਾਹਿਬਜ਼ਾਦੇ ਦੀ ਚਿੱਠੀ ਨੂੰ ਖੋਲ ਕੇ ਪੜਿਆ ਹੈ ਤੇ ਆਸ਼ਾ ਨੂੰ ਚੰਗੇ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨੇ ਪਰਖ ਲਿਆ ਹੈ ਕਿ ਮੇਰਾ ਜਿਹੜਾ ਸਾਹਿਬਜ਼ਾਦਾ ਹੈ ਉਹ ਬਹੁਤ ਹੀ ਜ਼ਿਆਦਾ ਗਹਿਰਾ ਹੈ, ਬੜਾ ਗੰਭੀਰ ਹੈ। ਲਾਖੋਂ ਬਰਖਣ ਕੋ ਤਪ ਦੀਹਾ ਇਨਕੇ ਉਪਜਾਵਣ ਹਿਤ ਪ੍ਰੀਹਾ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਲੱਖਾਂ ਹੀ ਵਰਿਆਂ ਦਾ ਜਿਹੜਾ ਵੱਡਾ ਤਪ ਹੈ ਇਹਨਾਂ ਦੇ ਪੈਦਾ ਹੋਣ ਦੇ ਵਾਸਤੇ ਮੈਂ ਕੀਤਾ। ਏਕੰਕਾਰ ਆਰਾਧਨ ਕਰੇ ਝਟਕੀ ਸਿੰਘ ਖਾਲ ਕਰ ਤਰੇ। ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਮੈਂ ਏਕੰਕਾਰ ਦੀ ਪਰਮੇਸ਼ਰ ਦੀ ਆਰਾਧਨਾ ਕੀਤੀ ਝਟਕੀ ਸਿੰਘ ਖਾਲ ਕਰ ਤਰੇ, ਭਾਵ ਕੇ ਸ਼ੇਰ ਦੀ ਖਲ ਹੱਥ ਵਿਚ ਲੈ ਕੇ ਉਸ ਰਿਸ਼ੀ ਨੇ ਝਾੜੀ।
ਤਬ ਹੋ ਪਰਸ਼ੋਤਮ ਕੀ ਅੰਸ
उपजे जग मानस के हंस। इस तों बाद ही जो पुरुषोत्तम है भाव के जो परमेश्वर है उस दी अंश बन के ए दुनिया दे उत्ते पैदा होए जगत रूपी मान सरोवर दे एक हंस बन के। लाखों राक्षस खंड खपाए जोदा यदक थेरे रन थाए। लखा ही राक्षसां नूं इन्हां ने उस समय खपा दिता ਜੋਧਾ ਅਧਿਕ ਥਿਰੇ ਰਣ ਥਾਏ ਜਿਹੜੇ ਵੱਡੇ ਯੋਧੇ ਸਨ ਉਹ ਵੀ ਰਣ ਦੇ ਵਿੱਚ ਠਹਿਰ ਨਹੀਂ ਸਕੇ। ਮੇਰੇ ਚੰਡ ਕਾ ਪਾਏ ਵਿਜੈ ਕੋ ਮੁਦਤ ਦੀਏ ਬਰ ਦੇਖ ਅਜੈ ਕੋ। ਭਾਵ ਕੇ ਸ੍ਰੀ ਗੁਰੂ ਦਸ਼ਮੇਸ਼ ਜੀ ਦੀ ਸਹਾਇਤਾ ਦੇ ਨਾਲ ਦੇਵੀ ਨੂੰ ਫਤਿਹ ਮਿਲੀ ਤੇ ਫਿਰ ਦੇਵੀ ਆਣ ਕੇ ਮਿਲੀ। ਮੁਦਤ ਦੀਏ ਬਰ ਦੇਖ ਅਜੈ ਕੋ ਭਾਵ ਕੇ ਅਜਿੱਤ ਨੂੰ ਵੇਖ ਕੇ ਭਾਵ ਕੇ ਦਸ਼ਮੇਸ਼ ਜੀ ਨੂੰ ਫਿਰ ਦੇਵੀ ਨੇ ਵਰਦਾਨ ਦਿੱਤੇ। ਉਗਰ ਤਪਣ ਤੇ ਵਿਆਕੁਲ ਦੇਵ ਭਇਓ ਤੇਜ ਅਸ ਤਪ ਕੀ ਸੇਵ। ਇੰਨਾ ਜ਼ਿਆਦਾ ਤਪ ਦਾ ਪ੍ਰਭਾਵ ਤੇ ਤੇਜ ਵਧਿਆ ਜਿਸ ਤਪ ਦੇ ਪ੍ਰਭਾਵ ਦੇ ਕਰਕੇ ਜਿਹੜੇ ਦੇਵਤੇ ਸੀ ਉਹ ਵੀ ਵਿਆਕੁਲ ਹੋਏ। ਜਬ ਆਰਾਧਨਾ ਲਖੀ ਹਮਾਰੀ ਏਕੰਕਾਰ ਦਇਆ ਤਬ ਤਾਰੀ। ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਜਦੋਂ ਸਾਡੀ ਆਰਾਧਨਾ ਨੂੰ ਦੇਖਿਆ ਏਕੰਕਾਰ ਨੇ ਤੇ ਫਿਰ ਏਕੰਕਾਰ ਨੇ ਅਕਾਲ ਪੁਰਖ ਨੇ ਸਾਡੇ ਉੱਤੇ ਦਇਆ ਨੂੰ ਧਾਰਨ ਕੀਤਾ। ਤਬ ਗੁਰ ਤਾਹਿਤ ਕਰਿਓ ਪਠਾਵਨ ਜੀਵ ਕਰੋਰਨ ਕਰ ਹੈ ਪਾਵਨ। ਫੇਰ ਭਾਵ ਕੇ ਇਸ ਗੁਰੂ ਨਾਨਕ ਦੀ ਗੁਰਿਆਈ ਨੂੰ ਸਾਂਭਣ ਦੇ ਵਾਸਤੇ ਇਹਨਾਂ ਨੂੰ ਮੇਰਾ ਸਾਹਿਬਜ਼ਾਦਾ ਬਣਾ ਕੇ ਭੇਜ ਦਿੱਤਾ। ਜੀਵ ਕਰੋਰਨ ਕਰ ਹੈ ਪਾਵਨ ਭਾਵ ਕੇ ਕਰੋੜਾਂ ਜੀਵਾਂ ਨੂੰ ਇਹ ਪਵਿੱਤਰ ਕਰਨ ਵਾਲਾ ਹੈ। ਸ਼ਕਤ ਮਹਿਦ ਤੇ ਮਹਿਦ ਮਜਾਰੀ ਤਨਕ ਨ ਤਉ ਜਨਾਵਣ ਤਾਰੀ। ਵੱਡੀਆਂ ਤੋਂ ਵੱਡੀਆਂ ਇਹਨਾਂ ਦੇ ਵਿੱਚ ਸ਼ਕਤੀਆਂ ਨੇ ਤਾਂ ਵੀ ਤਨਕ ਮਾਤਰ ਵੀ ਆਪਣੀ ਸ਼ਕਤੀ ਨੂੰ ਜਨਾਇਆ। ਅਜਰ ਜਰਨ ਹਮ ਸਿਰ ਲੋਠਾਨ ਇਹ ਧੀਰਜ ਪੀ ਮਹਿਦ ਮਹਾਨ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਜਿਹੜੀਆਂ ਨਾ ਜਰਨ ਵਾਲੀਆਂ ਅਜਰ ਸ਼ਕਤੀਆਂ ਨੇ ਉਹਨਾਂ ਨੂੰ ਅਸੀਂ ਜਰ ਕੇ ਰੱਖਾਂਗੇ ਭਾਵ ਕਿ ਆਪਣੇ ਸਿਰ ਦਾ ਬਲੀਦਾਨ ਦੇ ਦੇਵਾਂਗੇ ਪਰ ਕੋਈ ਐਸੀ ਕਰਾਮਾਤ ਨਹੀਂ ਲਾਵਾਂਗੇ ਆਪਣੇ ਪ੍ਰਾਣਾਂ ਦੀ ਰੱਖਿਆ ਦੇ ਵਾਸਤੇ। ਇਹ ਧੀਰਜ ਵੀ ਮਹਿਦ ਮਹਾਨੇ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗੋਬਿੰਦ ਰਾਏ ਦੇ ਬਾਰੇ ਸੋਚਦੇ ਨੇ ਇਹ ਵੀ ਧੀਰਜ ਮੇਰੇ ਤੋਂ ਵੱਡੀ ਰੱਖਣ ਵਾਲਾ। ਤੈਨੂੰ ਕੀਨ ਹਮ ਤੇ ਅਧਕਾਈ ਚਹਿ ਦੁਰਾਵਣ ਨਹੀਂ ਨਾ ਜਨਾਈ। ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਸੋਚਦੇ ਨੇ ਕਿ ਮੇਰੇ ਤੋਂ ਵੱਡਾ ਵੀ ਧੀਰਜ ਧਾਰੀ ਹੈ। ਸ਼ਕਤੀਆਂ ਤੇ ਭਾਵੇਂ ਬਹੁਤੀਆਂ ਨੇ ਪਰ ਫਿਰ ਵੀ ਉਹਨਾਂ ਸ਼ਕਤੀਆਂ ਨੂੰ ਦੁਰਾਇਆ ਹੈ ਛੁਪਾ ਕੇ ਰੱਖਿਆ ਹੈ ਜਨਾਇਆ। ਉਚਿਤ ਗੁਰੂ ਨਾਨਕ ਮਸਨੰਦ ਅਜਰ ਜਰਨ ਮੇ ਲਖੇ ਬਿਲੰਦ। ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਅਜਰ ਸ਼ਕਤੀਆਂ ਨੂੰ ਗੋਬਿੰਦ ਰਾਏ ਨੇ ਛੁਪਾ ਕੇ ਰੱਖਿਆ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਿੰਘਾਸਨ ਦੇ ਉੱਤੇ ਬੈਠਣ ਦੇ ਬਿਲਕੁਲ ਯੋਗ। ਇਨ ਕੋ ਜਗ ਗੁਰਤਾ ਬਣ ਆਈ ਗੁਰ ਘਰ ਵਿਖੇ ਵੱਡੀ ਵਡੇ ਆਈ। ਭਾਵ ਕੇ ਗੁਰੂ ਘਰ ਦੇ ਵਿੱਚ ਜਿਹੜੀ ਵੱਡੀ ਵਡਿਆਈ ਹੈ ਉਹ ਗੁਰੂ ਪਦਵੀ ਦੀ ਹੈ ਇਸ ਕਰਕੇ ਇਹਨਾਂ ਦੇ ਵਾਸਤੇ ਜਿਹੜੀ ਗੁਰਤਾ ਹੈ ਉਹ ਮੈਨੂੰ ਦੇਣੀ ਬਣਦੀ। ਸੁਪ੍ਰਸੰਨ ਹੋਏ ਹੁਕਮ ਬਖਾਨਾ ਪੋ ਸਿੱਖ ਜਾਹੋ ਬਿਲਮ ਕਰ ਹਾਨਾ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਬਣਾਇਆ ਹੈ ਕਿ ਮੈਂ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਖਸ਼ੀ ਹੋਈ ਗੁਰਿਆਈ ਹੈ ਮੈਨੂੰ ਆਪਣੇ ਸਾਹਿਬਜ਼ਾਦੇ ਨੂੰ ਪ੍ਰਦਾਨ ਕਰਦਿਆਂ। ਬੜਾ ਹੀ ਪ੍ਰਸੰਨ ਹੋ ਕੇ ਬੜਾ ਖੁਸ਼ ਹੋ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਆਏ ਹੋਏ ਸਿੱਖ ਨੂੰ ਹੁਕਮ ਕੀਤਾ ਕਹਿੰਦੇ ਨੇ ਹੇ ਭਾਈ ਸਿੱਖਾ ਇੱਕ ਸਾਡਾ ਕੰਮ ਕਰ ਦੇਰੀ ਨੂੰ ਛੱਡ ਕੇ ਛੇਤੀ ਤੋਂ ਛੇਤੀ। सिरफल पैसे पंचो आन रुचर बिलोको होए महान। सतगुरु तेग बहादुर जी ने उस सिख नु हुक्म कीता है के पांच पैसे ते एक नारियल चंगे तो चंगा दे के तू छेती लैके पहुंच। कारागृह ते सिख तब गयो सुंदर सिरफल को पिख लयो। सतगुरु तेग बहादुर जी दे हुक्म नु मन के ओ सिख कैद खाने तो बाहर गया है ते सुंदर एक नारियल दे फल नु खरीदे। संग पांच पैसे तर हाथ पहुंचो तत्शन जेहठानाथ। नारियल तो इलावा पांच पैसों नु ना लेके ओ छेती ही सतगुरु तेग बहादुर सच्चे पातशाह जी दे चरणा दे विच पहुंचे। ले श्री तेग बहादुर कर मैं धरियो ध्यान नंदन को उर मैं। उस नारियल नु ते पांच पैसों नु सतगुरु तेग बहादुर सच्चे पातशाह जी ने अपने हस्त कमलां दे विच धारण कीता ते उसे वेले फिर अपने साहबजादे दा भाव के गोविंद राय दा अपने मन दे विच ध्यान धारण कीता। बंदन कीन सोयर पयागारी जग गुरता दीन सबल पारी। ध्यान दे विच ही अपने साहबजादे नु करके ओ पांच पैसे ते नारियल सतगुरु तेग बहादुर जी ने उन्हां दे चरणां दे विच अर्पण कर दिता। इस तरीके दे नाल जिहड़ी जग दे गुरियाई सी ओ गोविंद राय जी नु भाव के देनी चाही सतगुरु तेग बहादुर। नौ तन मैं जो बरती जोत सुत मैं कर परवेश अदोत। भाव के नौ शरीरां दे विच जिहड़ी जोत वरती सी सुत मैं करी प्रवेश अदोत। भाव के उसे वेले ओ जिहड़ी जोत है ओ प्रवेश कर गई अगों दसवें रूप दे विच। सिख सो हुकम करियो ले जाइए अरपो श्री गोविंद गुर हइए। इस तों बाद फिर सिख नूं हुक्म करके आख्या क्या जिहड़े पंज पैसे ते ए जो नारियल है ए तूं लै के चलिया जा अरपो श्री गोविंद गुर हइए। ए दोवें चीजां मेरे वल्लों गोविंद राय दे चरणां दे विच अर्पण कर दिओ गुरु हइया। भाव के ओह हुण गुरु हन। नहीं बिलमो मग निस दिन चलो तारे शीघ्रता तीन सौ मिलो। सतगुरु तेग बहादुर जी ने उस सिख नु हुक्म कीता है कि देरी लाउणी नहीं है छेती तो छेती तू चलिया जा शीघ्रता दे नाल जाके गोविंद राय नु मिल। इम कह एक सलोक लिख दीन निज नंदन को अर्पण कीन। कवि संतोख सिंह जी लिखदे ने इस तरह दे वचन कह के फिर सतगुरु तेग बहादुर जी ने गुरबाणी दा एक होर श्लोक उचारण कीता। निज नंदन को अर्पण कीन अपने नंदन नु अपने पुत्र नु अर्पण कीता। श्री मुख वाक नाम रहयो साधु रहयो रहयो गुर गोबिंद कहो नानक एह जगत मैं किन जपियो गुरमंत। सतगुरु तेग बहादुर जी ने ए पंक्तियां लिखियां। सुन सिख हुकम मान प्रस्थान कर बंधन और को डर हाना। सुन के सिख ने सतगुरां दे हुकम नु मन्या है उथों प्रस्थान कीता है सतगुरां तो विदायगी लैके बगैर किसे डर ते खौफ तो वो वापस चले।
कारागृह को तज तत्काल करत शीघ्रता मार्ग चाला।
तत्काल ही कैद खाने दे विचों बाहर निकल गया है ना किसे ने सिख नूं आउंदा देखिया ना किसे ने जांदा देखिया। इसे तरीके दे नाल ओ शीघ्रता दे नाल फिर आनंदपुर दे रस्ते पै गए।
इते आनंदपुर गुजरी मात सुपत जथा सुख पी जब रात।
हुण ग्रंथाकार भाई संतोख सिंह जी लिखदे ने एक पासे सतगुरु तेग बहादुर जी दे हुक्म नु लै के सिख आनंदपुर दे वल आ रहा है। कवि लिखदे ने के दूसरे पासे आनंदपुर दी वार्ता नु सुनो सुपत जथा सुख पी जब रात। ਜਦੋਂ ਰਾਤ ਦੇ ਵੇਲੇ ਇੱਕ ਦਿਨ ਆਨੰਦਪੁਰ ਦੇ ਵਿੱਚ ਮਾਤਾ ਗੁਜਰੀ ਜੀ ਸੁੱਤੇ ਸਨ। ਔ ਚੱਕੀ ਉੱਠੀ ਪਾਏ ਦੋਹ ਸੁਪਨੇ, ਸਤਿਗੁਰ ਕੋ ਚਿਤ ਵਤ ਚਿਤ ਆਪਣੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਕਰਦਿਆਂ ਹੀ ਮਾਤਾ ਗੁਜਰੀ ਜੀ ਸੁੱਤੇ ਸਨ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਉਹਨਾਂ ਨੂੰ ਬਹੁਤ ਹੀ ਭਿਆਨਕ ਸੁਪਨੇ ਆਏ, ਅਚਾਨਕ ਉਹਨਾਂ ਦੀ ਜਾਗ ਖੁੱਲ ਗਈ। ਅਤ ਚਿੰਤਾ ਸੋ ਰਾਤ ਬਿਤਾਈ, ਤੂਸ਼ਣ ਠਾਣ ਕਿਸੋ ਨਾ ਜਨਾਈ। ਰਾਤ ਦੇ ਵੇਲੇ ਮਾਤਾ ਗੁਜਰੀ ਜੀ ਨੂੰ ਸੁਪਨਾ ਆਇਆ ਤੇ ਫੇਰ ਅਚਾਨਕ ਉੱਠ ਗਏ। ਚਿੰਤਾ ਦੇ ਵਿੱਚ ਹੀ ਉਹਨਾਂ ਨੇ ਬਾਕੀ ਦੀ ਸਾਰੀ ਰਾਤ ਬਤੀਤ ਕੀਤੀ, ਪਰ ਕਿਸੇ ਨੂੰ ਉਸ ਵੇਲੇ ਕੁਝ ਦੱਸਿਆ ਨਾ। ਸੰਕਟ ਯਦ ਕਪਾਏ ਮਨ ਮਾਹੀ, ਬੈਠੀ ਭਈ ਪ੍ਰਾਤ ਲਖ ਤਾਹੀ। ਬਹੁਤ ਹੀ ਡਰਾਵਣਾ ਜਿਹੜਾ ਸੁਪਨਾ ਹੈ ਉਹ ਮਾਤਾ ਜੀ ਨੂੰ ਆਇਆ ਸੀ, ਇਸ ਕਰਕੇ ਬਹੁਤ ਹੀ ਜਿਆਦਾ ਦੁੱਖ ਮੰਨਿਆ ਉਸ ਸੁਪਨੇ ਨੂੰ ਯਾਦ ਕਰਕੇ ਤੇ ਫਿਰ ਸਾਰੀ ਰਾਤ ਬੈਠੇ ਰਹੇ। ਇਸੇ ਤਰ੍ਹਾਂ ਬੈਠਿਆਂ ਬੈਠਿਆਂ ਹੀ ਅਗਲਾ ਸਵੇਰਾ ਹੋ ਗਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਚਿੰਤਾ ਤੁਰ ਅਵਨੇ ਪਿਖਤ, ਨੇਤਰਨ ਤੇ ਜਲ ਜਾਤ, ਨਮਸਕਾਰ ਹਿਤ ਕਰਨ ਕੇ ਚਲ ਆਏ ਟਿਗ ਤਾਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਜੀ ਬਹੁਤ ਹੀ ਜਿਆਦਾ ਚਿੰਤਾ ਦੇ ਵਿੱਚ ਸਨ, ਅੱਖਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਡਿੱਗ ਰਿਹਾ ਸੀ ਤੇ ਨੀਵੀਂ ਪਾ ਕੇ ਧਰਤੀ ਨੂੰ ਦੇਖ ਰਹੇ ਸਨ। ਨਮਸਕਾਰ ਹਿਤ ਕਰਨ ਕੇ ਚਲ ਆਏ ਟਿਗ ਤਾਤ, ਭਾਵ ਕੇ ਗੋਬਿੰਦ ਰਾਏ ਜੀ ਆਪਣੀ ਮਾਤਾ ਜੀ ਨੂੰ ਨਮਸਕਾਰ ਕਰਨ ਦੇ ਵਾਸਤੇ ਮਾਤਾ ਜੀ ਦੇ ਕੋਲ ਪਹੁੰਚੇ।
ਬੈਠੇ ਨਿਕਟ ਸੋ ਪੂਤ ਪਰ ਬੀਨਾ, ਦੇਖ ਮਾਤ ਦਿਸ਼ ਬੂਝਣ ਕੀਨਾ।
ਪਰਵੀਨ ਜਿਹੜੇ ਗੋਬਿੰਦ ਰਾਏ ਜੀ ਨੇ ਉਹ ਆਪਣੇ ਮਾਤਾ ਜੀ ਦੇ ਕੋਲ ਪਹੁੰਚੇ ਨੇ, ਆਣ ਕੇ ਨਮਸਕਾਰ ਕੀਤੀ ਹੈ ਤੇ ਕੀ ਦੇਖਦੇ ਨੇ ਕਿ ਮਾਤਾ ਜੀ ਦਾ ਜਿਹੜਾ ਚਿਹਰਾ ਹੈ ਉਹ ਬਹੁਤ ਜ਼ਿਆਦਾ ਮੁਰਝਾਇਆ ਹੋਇਆ। ਆਪਣੀ ਮਾਤਾ ਦੀ ਦਸ਼ਾ ਨੂੰ ਦੇਖ ਕੇ ਫਿਰ ਸਤਿਗੁਰਾਂ ਨੇ ਇੰਜ ਬਚਨ ਕੀਤਾ।
ਅਬ ਲੋ ਆਜ ਨਾ ਮੱਜਣ ਕਰਿਓ, ਨੇਮ ਸ਼ਬਦ ਕੋ ਪਾਠ ਨਾ ਰਿਓ।
ਮਾਤਾ ਜੀ ਨੇ ਇਸ਼ਨਾਨ ਵੀ ਨਹੀਂ ਸੀ ਕੀਤਾ। ਕਹਿੰਦੇ ਨੇ ਗੋਬਿੰਦ ਰਾਏ ਜੀ ਕਿ ਮਾਤਾ ਜੀ ਅਜੇ ਤੱਕ ਤੁਸੀਂ ਇਸ਼ਨਾਨ ਨਹੀਂ ਕੀਤਾ, ਜਿਹੜੇ ਨੇਮ ਦੇ ਨਾਲ ਤੁਸੀਂ ਰੋਜ਼ ਸ਼ਬਦ ਪੜ੍ਹਦੇ ਹੋ ਪਾਠ ਕਰਦੇ ਹੋ ਉਹ ਵੀ ਅੱਜ ਪਾਠ ਨਹੀਂ ਕੀਤਾ।
ਕਿਆ ਚਿਤਵਤ ਚਿੰਤਾ ਚਿਤ ਮਾਹੀ, ਮੋਹ ਸੰਗ ਭੇਦ ਕਹੋ ਕਿਮ ਨਾਹੀ।
ਮਾਤਾ ਜੀ ਕੀ ਚਿੰਤਾ ਹੈ, ਕੀ ਸੋਚ ਰਹੇ ਹੋ ਆਪਣੇ ਚਿੱਤ ਦੇ ਵਿੱਚ, ਮੈਨੂੰ ਆਪਣਾ ਭੇਦ ਤੁਸੀਂ ਦੱਸਦੇ ਕਿਉਂ ਨੇ, ਦੱਸੋ ਕਿ ਕੀ ਗੱਲ ਹੈ।
ਸ੍ਰੀ ਗੁਜਰੀ ਦੋਹ ਸੁਪਨ ਸੁਣਾਏ, ਹੇ ਨੰਦਨ ਨਿਸ ਮੈਂ ਮੁਝ ਆਏ।
ਗੋਬਿੰਦ ਰਾਏ ਜੀ ਦੇ ਪੁੱਛਣ ਦੇ ਉੱਤੇ ਮਾਤਾ ਗੁਜਰੀ ਜੀ ਨੇ ਆਖਿਆ ਕਿ ਰਾਤ ਦੇ ਵੇਲੇ ਮੈਨੂੰ ਬਹੁਤ ਹੀ ਜਿਆਦਾ ਭਿਆਨਕ ਸੁਪਨੇ ਆਏ। ਹੇ ਨੰਦਨ ਨਿਸ ਮੈਂ ਮੁਝ ਆਏ, ਹੇ ਮੇਰੇ ਪਿਆਰੇ ਪੁੱਤਰ, ਰਾਤ ਦੇ ਵੇਲੇ ਮੈਨੂੰ ਬੜੇ ਅਜੀਬ ਕਿਸਮ ਦੇ ਡਰਾਉਣੇ ਸੁਪਨੇ ਆਏ।
ਪਿਤਾ ਤੁਮਾਰੇ ਆਪਣੇ ਕਰਤੇ, ਪੈਸੇ ਪੰਜ ਨਾਲੀਅਰ ਧਰਤੇ।
ਕੀ ਸੁਪਨਾ ਆਇਆ ਹੈ ਉਸ ਦਾ ਬਿਆਨ ਕਰਦੇ ਨੇ ਮਾਤਾ ਜੀ। ਮਾਤਾ ਜੀ ਕਹਿੰਦੇ ਨੇ ਕਿ ਤੁਹਾਡੇ ਪਿਤਾ ਜੀ ਨੇ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਪੰਜ ਪੈਸੇ ਤੇ ਇੱਕ ਨਾਰੀਅਲ ਨੂੰ ਆਪਣੇ ਹੱਥ ਦੇ ਵਿੱਚ ਫੜਿਆ।
ਅਰਪਣ ਕਰਤੇ ਤੁਮੋ ਅਗਾਰੀ, ਇਹ ਸੁਪਨੋ ਆਇਓ ਇੱਕ ਬਾਰੀ।
ਇੱਕ ਤੇ ਸੁਪਨਾ ਆਇਆ ਕਿ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੇ ਪਿਤਾ ਜੀ ਨੇ ਪੰਜ ਪੈਸੇ ਤੇ ਨਾਰੀਅਲ ਅਰਪਣ ਕਰ ਦਿੱਤਾ। ਇਹ ਸੁਪਨਾ ਮੈਨੂੰ ਬੜਾ ਡਰਾਉਣਾ ਲੱਗਾ, ਕਿਉਂਕਿ ਉਹਨਾਂ ਨੇ ਜੇਕਰ ਜਾਣਾ ਹੈ ਤਾਂ ਹੀ ਐਸਾ ਕੌਤਕ ਦਿਖੇ।
ਪੁਣ ਸਤਿਗੁਰ ਕੋ ਤਿਰ ਸਿਰ ਨਿਆਰੋ, ਪਿਖ ਸੁਪਨੇ ਮੈਂ ਪਾ ਦੁਖ ਪਾਰੋ।
ਇੱਕ ਇਹ ਸੁਪਨਾ ਆਇਆ ਤੇ ਮਾਤਾ ਗੁਜਰੀ ਜੀ ਦੱਸਦੇ ਨੇ ਕਿ ਫੇਰ ਮੈਨੂੰ ਇੱਕ ਹੋਰ ਸੁਪਨਾ ਆਇਆ, ਜਿਸ ਸੁਪਨੇ ਦੇ ਵਿੱਚ ਮੈਂ ਦੇਖਿਆ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਿਰ ਧੜ ਦੇ ਨਾਲੋਂ ਵੱਖਰਾ ਹੋ ਗਿਆ।
ਪਿਖ ਸੁਪਨੇ ਮੈਂ ਪਾ ਦੁਖ ਪਾਰੋ।
ਮਾਤਾ ਜੀ ਕਹਿੰਦੇ ਨੇ ਕਿ ਦੋਵੇਂ ਸੁਪਨਿਆਂ ਨੂੰ ਦੇਖ ਕੇ ਮੈਂ ਬਹੁਤ ਹੀ ਜਿਆਦਾ ਡਰੀ, ਮੈਨੂੰ ਬਹੁਤ ਜਿਆਦਾ ਦੁੱਖ ਲੱਗਾ।
तब की चिंता मैं कर रही, मन थिरता को पावत नहीं।
माता गुजरी जी कहंदे ने कि जदों दे दोवे सुपने रात दे वेले मैनू आए ने, उदों दी मैं उठी हुई है, मेरे मन दे विच बहुत ज्यादा चिंता लगी हुई है, रात भर मैं सो भी नहीं सकी, क्योंकि मेरा जिहड़ा मन है ओ स्थिरता नूं प्राप्त नहीं करदा, सुपनिआं नूं याद करके मैनू बड़ा दुख लगदा।
पठियो सिख लग दे हो तुरंग, आनो सुध को तूरन संग।
उसे वेले माता गुजरी जी ने अपने साहबजादे नूं हुक्म कीता कि तुसीं इक सिख नूं छेती तों छेती तेज दौड़न वाला घोड़ा दे के सतगुरु तेग बहादुर सच्चे पातशाह जी दे कोल पहुंचावो, तां कि खबर नूं लै के छेती आवे।
पहुंचो पुर संगत के माहे, डेरा कर निकट पुन जाहे।
एक सिख नूं भेजो जिहड़ा के दिल्ली दे विच पहुंचे ते डेरा लागे करे ते सतगुरां दी पूरी खबर सार नूं लै के आवे।
कर दर्शन तत्शन हट आवे, एह मेरो मन मैं अब आवे।
माता गुजरी जी कहंदे ने कि मेरे मन दे विच इह आउंदा है कि एक सिख नूं छेती भेजना चाहीदा है जिहड़ा कि सतगुरु तेग बहादुर जी दा दर्शन करके उहनां दी खबर सार नूं छेती लै के आवे, इह मेरे मन दे विच ख्याल पैदा होया है।
सुण जननी ते गिरा दुखारी, पठियो सिख तूरन कर त्यारी।
सुन के माता जी दे बचन नूं फिर गोविंद राय जी ने एक सिख नूं जान दे वास्ते छेती ही तैयार कीता।
करे ओ हुकम आगे सिख गयो, मग में मिले के पुर थिर पयो।
जेड़े सिख नूं तैयार कीता है उस नूं हुकम कीता कि अगे भी एक सिख दिल्ली दे वल भेजिया होया, मग में मिले के पुर थिर पयो, भाव के रस्ते दे विच मिले जां तेनूं दिल्ली शहर दे विच मिले।
ताहे पठावो शीघ्र सोयाए, तू गुर मिलो जाए तिस थाए।
जिहड़े सिख नूं भेजना है उस नूं हुकम कीता कि जिहड़ा पहला सिख गया होया ओनू छेती मिलके शीघ्रता दे नाल इस पासे भेज देना है ते तू आप जाके सतगुरां नूं मिलना है।
सुन सिख हुकम बंदना करके, गवण्यो मार्ग गुरु समर के।
कवि संतोख सिंह जी लिखदे ने कि सिख ने गोविंद राय जी दे हुकम नूं मन्निया है, नमस्कार करके ओ फिर सतगुरां नूं याद करदा होया दिल्ली दे वल चल पिया है। याद रखण दी इह लोड है, इह जिहड़ा सिख गोविंद राय जी ने भेजिया है इहदा नां है भाई जैता।
उत सिख दिल्ली ते चल आयो, एह आनंदपुर को तज तायो।
हुण जिहड़े ग्रंथाकार भाई संतोख सिंह जी ने इन्हां ने बहुतिया सिखां दा बयान ही नहीं कीता, क्योंकि जदों सतगुरु तेग बहादुर जी दिल्ली दे वल जा रहे सन ते कवि संतोख सिंह जी ने सिर्फ इन्नी गल बयान कीती है कि एक बाबे का गुरदत्ता, एक भाई मती दास, ये सतगुरां दे नाल सिख जा रहे ने ते तीन इस तों इलावा होर भी सिख ने। पंजां दा जिक्र ते जरूर करदे ने कवि संतोख सिंह जी, पर पंजां दे नावां नूं बयान नहीं करदे। नाम सिर्फ कवि संतोख सिंह जी ने दो ही बयान कीते ने, एक बाबे का गुरदत्ता ते दूसरा भाई मती दास। इस तों इलावा भाई मती दास दी जिहड़ी शहीदी है इही लिखदे ने कवि संतोख सिंह जी। इस तों बाद जिहड़े होर कवि लिखदे ने कि दयाला जी शहीद होए, इस तों इलावा जिहड़े सती दास जी ने ओह भी शहीद होए, उहनां नूं साड़िया गया। पर ग्रंथाकार भाई संतोख सिंह जी ने सिर्फ इक्के मती दास दे शहीद होण दा जिक्र लिखिया। ओह दयाले दे देग दे विच उबाले जाण दा भी कोई हवाला नहीं देंदे। इस तों इलावा सती दास नूं जो कि मन्निया जांदा है कि रूह दे विच साड़िया गया, ओहदा भी कोई हवाला ही नहीं देंदे। भाई दयाले दे बारे ते कुछ सोचा जा सकदा है, पर जो भाई सती दास जी मन्ने जांदे ने उहनां दा कोई भी हवाला नहीं दिंदा। ज्ञानी ज्ञान सिंह जी भी सती दास दा कोई नाम ही बयान नहीं करदे ते ना ही उहनां दी शहीदी दी कोई कथा नूं लिखदे ने।
भाई कान सिंह जी ना पाने सती दास ना दा शब्द ही कोई अपने महान कोश दे विच दर्ज नहीं किया। भाव के सती दास दे बारे कोई भी नहीं मनदा कि उस सती दास नू दिल्ली दे विच शहीद किया गया साड़ के। मेरा सिर्फ कहण तो भाव है कि वखरे वखरे इतिहासकारां दे अपने वखरे वखरे मत ने। कई कई इतिहासकारां ने इस तरह का जिक्र किया है। ज्ञानी ज्ञान सिंह जी लिखते ने कि मती दास नू आरे दे नाल शहीद किया गया। इस तो अलावा दयाला जी नू देग दे विच उबालिया गया। सती दास दा वह भी कोई जिक्र नहीं करते। जेडे भाई संतोख सिंह जी ने ये सिर्फ इको मती दास दे शहीद होने का जिक्र करते ने। इन्हां ने ना ते भाई दयाले का ना भाई जैते का ना भाई उदे का ना ही बयान नहीं किया। ये नाम ही सिर्फ दो लिखते ने, एक मती दास एक बाबे का गुरदत्ता। हुण इस जगह दे उत्ते भावे के दूसरे इतिहासकार भाई जैते नू मनदे ने कि भाई जैता जी लै के सीस सतगुरु तेग बहादुर जी दा पहुंचे सन। इस करके मैं ये जिहड़ी गल कह रहा हां कि भाई जैते नू भेजिया, ये कवि संतोख सिंह जी नहीं लिख रहे कि भाई जैता ही सी जिन्हों सतगुरां ने भेजिया। ये सिर्फ दूसरे इतिहासकारां दे अनुसार मैं गल कह रहा कि भाई जैता ही होवेगा जिन्हों सतगुरां ने भेजिया ते ओही सीस नू लै के आया। क्योंकि जिन्ना चिर सतगुरु तेग बहादुर जी शहीद नहीं होए उन्ना चिर ये जरा सिख भेजिया इन्हे उत्थे रहना, इन्हे ही सीस नू वापस लै के आना। हुण मेरा सिर्फ सारी गल कहण तों भाव है कि इस सिख नू जिहदा कवि संतोख सिंह जी ने नाम बयान नहीं किया आपां भाई जैता मन लईए कि भाई जैते नू भेजिया कि तू जाना है ते जिहड़ा सिख पहला भेजिया होया वो जिथे भी मिले ओनू शीघ्रता दे नाल इस पासे भेज देना। वो फिर हाथ जोड़ के नमस्कार करके सतगुरां नू याद करदा होया दिल्ली दे रस्ते पिया। ਉਤ ਸਿੱਖ ਦਿੱਲੀ ਤੇ ਚੱਲ ਆਇਓ ਇਹ ਆਨੰਦਪੁਰ ਕੋ ਤਜ ਤਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਉਹ ਜਿਹੜਾ ਸਿੱਖ ਸੀ ਉਹ ਤੇ ਦਿੱਲੀ ਤੋਂ ਪਹਿਲਾਂ ਹੀ ਚੱਲ ਪਿਆ ਸੀ। ਇਹ ਆਨੰਦਪੁਰ ਕੋ ਤਜ ਤਾਇਓ ਭਾਵ ਕਿ ਉਹ ਦਿੱਲੀ ਨੂੰ ਛੱਡ ਕੇ ਬਾਹਰ ਆਇਆ ਤੇ ਇਹ ਸਿੱਖ ਆਨੰਦਪੁਰ ਨੂੰ ਛੱਡ ਕੇ ਫਿਰ ਦਿੱਲੀ ਦੇ ਵੱਲ ਗਿਆ। ਦੋਨੋ ਸਿੱਖ ਪੰਥ ਚੱਲ ਪਰੇ ਸਤਗੁਰ ਬੀਚ ਪਿੰਜਰੇ ਥਿਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਦਿਸ਼ਾਵਾਂ ਦੇ ਵਿੱਚੋਂ ਦੋਵੇਂ ਸਿੱਖ ਚੱਲ ਪਏ ਨੇ, ਇੱਕ ਦਿੱਲੀ ਦੇ ਵੱਲ ਚੱਲਿਆ ਤੇ ਦੂਸਰਾ ਆਨੰਦਪੁਰ ਦੇ ਵੱਲ ਚੱਲਿਆ ਹੈ। ਦੋਨੋ ਸਿੱਖ ਪੰਥ ਚੱਲ ਪਰੇ ਸਤਗੁਰ ਬੀਚ ਪਿੰਜਰੇ ਥਿਰੇ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਲੋਹੇ ਦੇ ਪਿੰਜਰੇ ਦੇ ਵਿੱਚ ਬੈਠੇ ਨੇ। ਮੁਖ ਪ੍ਰਸਾਨ ਇਕ ਰਸ ਦੁੱਤ ਪਾਵੇ ਹਰਖ ਸ਼ੋਕ ਤੇ ਨਹਿਨ ਡੁਲਾਵੇ। ਸਤਿਗੁਰਾਂ ਦਾ ਜਿਹੜਾ ਮੁਖੜਾ ਹੈ ਉਹ ਇੱਕ ਰਸ ਦੇ ਵਿੱਚ ਬਹੁਤ ਜ਼ਿਆਦਾ ਪ੍ਰਸੰਨ ਹੈ, ਕਦੇ ਕੋਈ ਹਰਖ ਨਹੀਂ ਹੈ ਕਦੇ ਕੋਈ ਸੋਗ ਨਹੀਂ ਹੈ, ਇੱਕ ਰਸ ਦੇ ਵਿੱਚ ਹੀ ਸਤਿਗੁਰੂ ਜੀ ਸਥਿਰ ਰਹਿੰਦੇ ਨੇ ਕਦੇ ਡੋਲਦੇ ਨੇ। ਕਿਤ ਕਦਿਓ ਸੀ ਇਸ ਭਾਂਤ ਬਿਤਾਏ ਤਬ ਚਵ ਗਾਤਾ ਕੋਪ ਉਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋਏ। ਥੋੜਿਆਂ ਦਿਨਾਂ ਤੋਂ ਬਾਅਦ ਫਿਰ ਔਰੰਗਜ਼ੇਬ ਬਾਦਸ਼ਾਹ ਨੇ ਬਹੁਤ ਜ਼ਿਆਦਾ ਗੁੱਸੇ ਨੂੰ ਧਾਰਨ ਕੀਤਾ। ਮੋਰ ਮਨੋਰਥ ਸਿੱਧ ਨਾ ਹੋਵਾ ਨਹੀਂ ਸ਼ਰਮ ਸਭ ਜਗ ਜੋਵਾ। ਸੋਚਣ ਲੱਗਾ ਬਾਦਸ਼ਾਹ ਕਿ ਮੇਰੇ ਮਨ ਦਾ ਜਿਹੜਾ ਮਨੋਰਥ ਸੀ ਅਜੇ ਤੱਕ ਉਹ ਸਿੱਧ ਨਹੀਂ ਹੋਇਆ ਕਿਉਂਕਿ ਸ਼ਰ੍ਹਾਂ ਦੇ ਵਿੱਚ ਅਜੇ ਸਾਰੀ ਪਬਲਿਕ ਨਹੀਂ ਜੁੜੀ। ਸਭ ਹਿੰਦਣ ਕੋ ਗੁਰੂ ਕਿਵਾਰ ਸੋਯਰ ਰਹੇ ਨ ਪਾਇਨ ਸਾਰ। ਸੋਚਦਾ ਹੈ ਔਰੰਗਜ਼ੇਬ ਕਿ ਸਾਰਿਆਂ ਹਿੰਦੂਆਂ ਦਾ ਇਹ ਜਿਹੜਾ ਗੁਰੂ ਤੇਗ ਬਹਾਦਰ ਹੈ ਇੱਕ ਦਰਵਾਜਾ ਬਣ ਕੇ ਰੁਕਿਆ ਹੈ, ਜਿੰਨਾ ਚਿਰ ਇਸ ਦਰਵਾਜੇ ਨੂੰ ਤੋੜਿਆ ਨਹੀਂ ਜਾਂਦਾ ਉਨਾ ਚਿਰ ਤੱਕ ਬਾਕੀ ਜਿਹੜੇ ਹਿੰਦੂ ਨੇ ਉਹਨਾਂ ਨੇ ਮੁਸਲਮਾਨ ਨਹੀਂ ਬਣਨਾ। ਇਮ ਚਿਤਵਤ ਚਿਤ ਮੈਂ ਚਵ ਗਤਾ ਪਾਰਿਓ ਲੋਹ ਪਿੰਜਰੇ ਦੁੱਖ ਯਤਾ। ਇਸੇ ਤਰ੍ਹਾਂ ਦੀ ਜਿਹੜੀ ਚਿਤਵਣਾ ਹੈ ਉਹ ਔਰੰਗਜ਼ੇਬ ਬਾਦਸ਼ਾਹ ਕਰ ਰਿਹਾ ਹੈ, ਸੋਚਦਾ ਹੈ ਕਿ ਲੋਹੇ ਦੇ ਪਿੰਜਰੇ ਦੇ ਵਿੱਚ ਪਾਇਆ ਹੋਇਆ ਵੱਡਾ ਦੁੱਖ ਹੈ ਪਰ ਅਜੇ ਵੀ ਮੰਨਿਆ ਨੇ। ਪਠੋ ਮੁਲਾਣੇ ਅਬ ਬੁਝਵਾਵੋ ਮਨ ਸ਼ਰਾ ਦੀਨ ਮੈਂ ਲਿਆਵੋ। ਸੋਚਣ ਲੱਗਾ ਕਿ ਮੈਨੂੰ ਚਾਹੀਦਾ ਕਿ ਹੁਣ ਆਪਣੇ ਮੁਲਾਣੇ ਨੂੰ ਭੇਜਾਂ, ਜਿਹੜਾ ਜਾ ਕੇ ਸਮਝਾਵੇ, ਉਸ ਨੂੰ ਪੁੱਛੇ। ਹੋ ਸਕਦਾ ਕਿ ਹੁਣ ਪਿੰਜਰੇ ਦੇ ਵਿੱਚ ਪਾ ਕੇ ਉਹਨੂੰ ਦੁੱਖ ਦਿੱਤਾ ਗਿਆ, ਹੋ ਸਕਦਾ ਕਿ ਸ਼ਰਾਂ ਨੂੰ ਹੁਣ ਮੰਨ ਲਵੇ। ਨਾ ਤਾਂ ਘਰ ਮਾਤ ਦਿਖ ਰਾਵੇ, ਜਿਸ ਬਲ ਤੇ ਜਗ ਗੁਰੂ ਕਹਾਵੇ। ਸੋਚਦਾ ਹੈ ਬਾਦਸ਼ਾਹ ਕਿ ਦੋ ਗੱਲਾਂ ਨੇ, ਜਾਂ ਤੇ ਇਸਲਾਮ ਨੂੰ ਕਬੂਲ ਕਰੇ ਤੇ ਜਾਂ ਫਿਰ ਕਰਾਮਾਤ ਨੂੰ ਦਿਖਾਵੇ, ਜਿਹਦੀ ਬਰਕਤ ਦੇ ਕਰਕੇ ਦੁਨੀਆਂ ਦੇ ਵਿੱਚ ਗੁਰੂ ਕਹਾਉਂਦਾ। ਦੋਹ ਮੈਂ ਇੱਕ ਮਾਣ ਹੈ, ਜਬ ਕਰੋ ਖਲਾਸੀ ਤਿਸ ਕੀ ਤਬ। ਬਾਦਸ਼ਾਹ ਨੇ ਆਪਣੇ ਮਨ ਦੇ ਵਿੱਚ ਦ੍ਰਿੜਤਾ ਦੇ ਨਾਲ ਇਸ ਇਰਾਦੇ ਨੂੰ ਧਾਰਨ ਕੀਤਾ ਕਿ ਦੋਵਾਂ ਗੱਲਾਂ ਦੇ ਵਿੱਚੋਂ ਜਦੋਂ ਤੇਗ ਬਹਾਦਰ ਇੱਕ ਗੱਲ ਨੂੰ ਕਬੂਲ ਕਰੇਗਾ ਤਾਂ ਹੀ ਇਸ ਦੀ ਖਲਾਸੀ ਕਰਾਂਗਾ, ਨਹੀਂ ਤੇ ਨਹੀਂ ਛੱਡਾਂਗਾ। ਨਤ ਦੈ ਹੋ ਮੈਂ ਕਤਲ ਕਰਾਏ, ਜਿਸ ਤੇ ਡਰ ਪੈ ਨਰ ਸਮਦਾਏ। ਮਨ ਦੇ ਵਿੱਚ ਹੀ ਔਰੰਗਜ਼ੇਬ ਸੋਚਾਂ ਸੋਚਦਾ ਕਿ ਜੇ ਕਰਾਮਾਤ ਵੀ ਨਾ ਦਿਖਾਏ ਤੇ ਜੇ ਇਸਲਾਮ ਨੂੰ ਕਬੂਲ ਵੀ ਨਾ ਕੀਤਾ ਤੇਗ ਬਹਾਦਰ ਨੇ, ਤੇ ਫਿਰ ਮੈਂ ਇਸ ਨੂੰ ਕਤਲ ਕਰਵਾ ਦਿਆਂਗਾ। ਜੇਕਰ ਇਸ ਨੂੰ ਕਤਲ ਕਰਾਂਗਾ ਤੇ ਬਾਕੀ ਸਾਰੇ ਜਿਹੜੇ ਹਿੰਦੂ ਨੇ ਉਹ ਫਿਰ ਮੇਰਾ ਡਰ ਮੰਨਣਗੇ। ਦਿਲ ਦਲੀਲ ਦਿੱਲੀ ਪਤ ਐਸੇ, ਕਰਤ ਤੇਜ ਸਭ ਬਿਨਸੈ ਜੈਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਲ ਦੀਆਂ ਦਲੀਲਾਂ ਔਰੰਗਜ਼ੇਬ ਐਸੀਆਂ ਕਰਦਾ ਹੈ ਜਿਹਦੇ ਨਾਲ ਇਹਦਾ ਸਾਰਾ ਤੇਜ ਖਤਮ ਹੋ ਜਾਣਾ। ਏਕ ਮੁਲਾਣਾ ਇੱਕ ਉਮਰਾਏ, ਲਖ ਮਤਵੰਤੇ ਨਿਕਟ ਬੁਲਾਏ। ਇਸ ਤੋਂ ਬਾਅਦ ਔਰੰਗਜ਼ੇਬ ਨੇ ਇੱਕ ਮੁਲਾਣੇ ਨੂੰ ਤੇ ਇੱਕ ਉਮਰਾਮ ਨੂੰ ਬੁਲਾਇਆ ਹੈ, ਜਿਨ੍ਹਾਂ ਨੂੰ ਸਾਰਿਆਂ ਤੋਂ ਵੱਡੇ ਸ੍ਰੇਸ਼ਟ ਬੁੱਧੀ ਦੇ ਮਾਲਕ ਉਹ ਸਮਝਦਾ ਸੀ। ਗੁਰ ਹਿੰਦਣ ਕਾਰਾ ਗ੍ਰਹਿ ਮਾਹੀ, ਅਵਲੋ ਕਹੇ ਉਸ ਮਾਨਿਓ ਨਾਹੀ। ਇੱਕ ਮੁਲਾਣੇ ਨੂੰ ਤੇ ਇੱਕ ਉਮਰਾਵ ਨੂੰ ਬੁਲਾ ਕੇ ਹੁਕਮ ਕਰਦਾ ਹੈ ਕਿ ਹਿੰਦੂਆਂ ਦਾ ਗੁਰੂ ਕੈਦ ਖਾਨੇ ਦੇ ਵਿੱਚ ਪਾਇਆ ਹੋਇਆ, ਪਰ ਅਜੇ ਤੱਕ ਉਸ ਨੇ ਮੇਰੀ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਜਾਏ ਕਰੋ ਸਮਝਾਵਣ ਤਾਹੂ, ਦੇਹ ਸਜਾਏ ਮਾਣ ਲੈ ਜਾਹੂ। ਦੋਵਾਂ ਨੂੰ ਕਹਿੰਦਾ ਕਿ ਜਾਓ ਹਿੰਦੂਆਂ ਦੇ ਗੁਰੂ ਦੇ ਕੋਲ ਜਾ ਕੇ ਉਸ ਨੂੰ ਚੰਗੇ ਤਰੀਕੇ ਦੇ ਨਾਲ ਸਮਝਾਓ। ਦੇਹ ਸਜਾਏ ਮਾਣ ਲੈ ਜਾਹੂ, ਭਾਵ ਕੇ ਜਿਸ ਕਰਕੇ ਮਨ ਲਵੇ ਐਸੀਆਂ ਸਜਾਵਾਂ ਦੇਣ ਦਾ ਡਰਾਵਾ ਆਖੋ। ਤ੍ਰਾਸ ਦਿਖਾਵੋ ਅਨਕ ਪ੍ਰਕਾਰ, ਜਿਸ ਤੇ ਆਵੇ ਸ਼ਰਾ ਮਜਾਰਾ। ਔਰੰਗਜ਼ੇਬ ਕਹਿੰਦਾ ਕਿ ਬਹੁਤੇ ਜ਼ਿਆਦਾ ਡਰ ਪਾਓ ਅਨੇਕਾਂ ਪ੍ਰਕਾਰ ਦੇ, ਜਿਨ੍ਹਾਂ ਡਰਾਂ ਦੇ ਕਰਕੇ ਉਹ ਸ਼ਰਾਂ ਦੇ ਵਿੱਚ ਆ ਜਾਵੇ। ਕਹੋ ਲੋਭ ਕੀ ਬਾਤ ਬਡੇਰੀ, ਕਰੇ ਨਿਕਾਹ ਸੁਤਾ ਸੰਗ ਮੇਰੀ। ਇਸ ਤੋਂ ਇਲਾਵਾ ਕਹਿੰਦਾ ਹੈ ਕਿ ਮਾਇਆ ਦਾ ਲੋਭ ਵੀ ਬਹੁਤ ਸਾਰਾ ਦਿਖਾਓ, ਇਥੋਂ ਤੱਕ ਆਖੋ ਕਿ ਮੈਂ ਆਪਣੀ ਲੜਕੀ ਦਾ ਜਿਹੜਾ ਰਿਸ਼ਤਾ ਹੈ ਉਹ ਤੇਗ ਬਹਾਦਰ ਦੇ ਨਾਲ ਕਰ ਦਿਆਂਗਾ, ਭਾਵ ਕਿ ਮੈਂ ਆਪਣੀ ਲੜਕੀ ਦਾ ਨਿਕਾਹ ਪੜਾ ਦਿਆਂਗਾ ਤੇਗ ਬਹਾਦਰ ਦੇ ਨਾਲ, ਪਰ ਮੇਰੀ ਗੱਲ ਨੂੰ ਪ੍ਰਵਾਨ ਕਰੇ, ਇਸਲਾਮ ਨੂੰ ਮੰਨ ਲਵੇ। ਰਾਜ ਸਮਾਜ ਬਿਲੰਦ ਲੈ ਹੈ, ਔਰ ਹਰ ਖਣ ਦੀਨ ਜੈ ਹੈ। ਉਸ ਨੂੰ ਆਖੋ ਕਿ ਰਾਜ ਤੇ ਸਮਾਜ ਬਹੁਤ ਜ਼ਿਆਦਾ ਮੈਂ ਦੇਵਾਂਗਾ, ਆਪਣੀ ਲੜਕੀ ਦਾ ਨਿਕਾਹ ਵੀ ਪੜਾ ਦਿਆਂਗਾ। ਔਰ ਹਰਖਤ ਦੀਨ ਜੇ ਐ ਹੈ, ਪਰ ਖੁਸ਼ੀ ਨੂੰ ਤਾਰਨ ਕਰਕੇ ਦੀਨ ਦੇ ਵਿੱਚ ਆ ਜਾਏ, ਇਸਲਾਮ ਨੂੰ ਕਬੂਲ ਕਰ ਲੈ। ਕਹੇ ਕਿਤਾਬਣ ਜਿੱਤ ਕੇ ਉਪਾਏ, ਦੇ ਸੁਤਾਦਾਲੇ ਸ਼ਰਾ ਮਨਾਏ। ਮੁਲਾਣੇ ਨੂੰ ਤੇ ਉਮਰਾਵ ਨੂੰ ਕਹਿੰਦਾ ਹੈ ਔਰੰਗਜ਼ੇਬ ਬਾਦਸ਼ਾਹ ਕਿ ਸਾਡੀਆਂ ਧਾਰਮਿਕ ਕਿਤਾਬਾਂ ਦੇ ਵਿੱਚ ਜਿੰਨੇ ਵੀ ਯਤਨ ਲਿਖੇ ਹੋਏ ਨੇ ਉਹਨਾਂ ਸਾਰਾ ਯਤਨਾਂ ਨੂੰ ਅਪਣਾਇਆ ਜਾਵੇ। ਦੇ ਸੁਤਾਦ ਲੈ ਸ਼ਰਾ ਮਨਾਏ, ਭਾਵ ਕਿ ਸਾਡਾ ਧਰਮ ਇਹ ਕਹਿੰਦਾ ਭਾਵੇਂ ਧੀ ਦੇ ਕੇ ਜਵਾਈ ਬਣਾਉਣਾ ਪਵੇ, ਤਾਂ ਵੀ ਜੇਕਰ ਹਿੰਦੂ ਕੋਈ ਮੰਨ ਜਾਵੇ ਤੇ ਉਸ ਨੂੰ ਇਸਲਾਮ ਦੇ ਵਿੱਚ ਲੈ ਆਈਏ, ਕਿਉਂਕਿ ਇਹਨਾਂ ਦਾ ਇਹੀ ਧਰਮ ਹੈ। ਇਹਨਾਂ ਨੂੰ ਇਸੇ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਬਹੁਤੇ ਜ਼ਿਆਦੇ ਆਪਣੇ ਮਤ ਨੂੰ ਇਸਲਾਮ ਨੂੰ ਵਧਾਉਂਦੇ ਹੋ ਤੇ ਖੁਦਾਵੰਦ ਤੁਹਾਡੇ ਉੱਤੇ ਬੜਾ ਪ੍ਰਸੰਨ ਹੁੰਦਾ ਹੈ, ਭਾਵ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਆਪਣੇ ਧਰਮ ਨੂੰ ਵਧਾਓਗੇ ਉਨਾ ਖੁਦਾ ਤੁਹਾਡੇ ਉੱਤੇ ਪ੍ਰਸੰਨ ਹੋਵੇਗਾ। ਇਸੇ ਕਰਕੇ ਹੁਣ ਔਰੰਗਜ਼ੇਬ ਕਹਿੰਦਾ ਕਿ ਜੋ ਵੀ ਕੁਝ ਕਰਨਾ ਹੈ ਉਹ ਕਰੋ, ਇਥੋਂ ਤੱਕ ਕਿ ਮੈਂ ਆਪਣੀ ਲੜਕੀ ਦਾ ਰਿਸ਼ਤਾ ਵੀ ਦੇ ਦਿਆਂਗਾ, ਪਰ ਇੱਕ ਵਾਰੀ ਕਹੋ ਕਿ ਉਹ ਇਸਲਾਮ ਨੂੰ ਕਬੂਲ ਕਰੇ।
ਕਿਮ ਜੇ ਮਦੀਨ ਵਿਖੇ ਕਿਸੇ ਆਨ ਇਸ ਤੇ ਮਹਾਂ ਸਵਾਬ ਬਖਾਨ।
ਔਰੰਗਜ਼ੇਬ ਕਹਿੰਦਾ ਕਿ ਜਿਵੇਂ ਨਾ ਕਿਵੇਂ ਕੋਈ ਵੀ ਹਿੰਦੂ ਜੇਕਰ ਦੀਨ ਦੇ ਵਿੱਚ ਇਸਲਾਮ ਦੇ ਵਿੱਚ ਆਉਂਦਾ ਹੈ ਇਸ ਤੇ ਮਹਾਂ ਸਵਾਬ ਬਖਾਨ, ਭਾਵ ਕਿ ਇਸ ਦਾ ਬਹੁਤ ਵੱਡਾ ਜਿਹੜਾ ਪੁੰਨ ਹੈ ਉਹ ਖੁਦਾ ਦੇ ਵੱਲੋਂ ਮਿਲਦਾ ਹੈ।
ਕਰਨ ਦੀਨ ਕੋ ਸਦਾ ਬਿਲੰਦ ਭਾਇਓ ਨਹਾ ਹੈ ਮੋਹੇ ਮਨਿੰਦ।
ਉਹਨਾਂ ਦੋਵਾਂ ਨੂੰ ਸੁਣਾ ਕੇ ਕਹਿੰਦਾ ਹੈ ਕਿ ਇਸਲਾਮ ਦੇ ਵਿੱਚ ਵਾਧਾ ਕਰਨ ਵਾਲਾ ਮੇਰੇ ਤੋਂ ਪਹਿਲਾਂ ਨਾ ਤੇ ਕਦੇ ਹੋਇਆ ਤੇ ਨਾ ਹੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ, ਭਾਵ ਕਿ ਮੈਂ ਇਸਲਾਮ ਦਾ ਬਹੁਤ ਜ਼ਿਆਦਾ ਵਾਧਾ ਕਰਨਾ ਹੈ, ਮੇਰੀ ਬਰਾਬਰੀ ਦਾ ਪਹਿਲਾਂ ਕੋਈ ਹੋਇਆ ਨਹੀਂ ਤੇ ਨਾ ਹੀ ਅੱਗੋਂ ਹੋਵੇਗਾ, ਜਿਹੜਾ ਕਿ ਇਸਲਾਮ ਨੂੰ ਬਹੁਤ ਜ਼ਿਆਦਾ ਵਧਾਏਗਾ।
ਤਿਮ ਹਿੰਦਣ ਮੈਂ ਗੁਰੂ ਸਮਾਨ ਨਹੀਂ ਆਣ ਜੇ ਪਿਖੇ ਜਹਾਨ।
ਇਸੇ ਤਰੀਕੇ ਦੇ ਨਾਲ ਕਹਿੰਦਾ ਹੈ ਕਿ ਹਿੰਦੂਆਂ ਦੇ ਵਿੱਚ ਜਿਹੜਾ ਤੇਗ ਬਹਾਦਰ ਹੈ ਉਹਦੀ ਵੀ ਬਰਾਬਰੀ ਦਾ ਕੋਈ ਨਹੀਂ ਹੈ। ਨਹੀਂ ਆਣ ਜੇ ਪਿਖੇ ਜਹਾਨ, ਭਾਵ ਕੇ ਸਾਰੇ ਜਹਾਨ ਨੂੰ ਜੇਕਰ ਲੱਭਿਆ ਜਾਵੇ ਤੇ ਹਿੰਦੂਆਂ ਦੇ ਵਿੱਚੋਂ ਜਿਹੜਾ ਸਰਮੌਰ ਹੈ ਉਹ ਤੇਗ ਬਹਾਦਰ ਵਰਗਾ ਵੀ ਕੋਈ ਨਹੀਂ।
ਕਲਮਾ ਪਠੈ ਏਕ ਇਹ ਜਬੈ ਮਾਣ ਲੇਹ ਸਿੱਖ ਇਸ ਕੋ ਸਬੈ।
ਔਰੰਗਜ਼ੇਬ ਕਹਿੰਦਾ ਕਿ ਜਦੋਂ ਤੇਗ ਬਹਾਦਰ ਨੇ ਕਲਮਾ ਪੜ ਲਿਆ ਤੇ ਜਦੋਂ ਇਹ ਇਸਲਾਮ ਦੇ ਵਿੱਚ ਆ ਗਿਆ ਤੇ ਫਿਰ ਜਿੰਨੇ ਵੀ ਇਹਦੇ ਸਿੱਖ ਨੇ ਜਿੰਨੇ ਵੀ ਹਿੰਦੂ ਨੇ ਉਹ ਸਾਰੇ ਦੇ ਸਾਰੇ ਆਪਣੇ ਆਪ ਇਹ ਇਸਲਾਮ ਨੂੰ ਕਬੂਲ ਕਰਨਗੇ।
ਲੱਖੋਂ ਲੋਕ ਸ਼ਰਾ ਚੱਲ ਪਰੈ ਹੇਰ ਹੇਰ ਪੁਣ ਕੋ ਨਰ ਅਰੈ।
ਭਾਵ ਕੇ ਲੱਖਾਂ ਹੀ ਜਿਹੜੇ ਲੋਕ ਨੇ ਉਹ ਸ਼ਰਾ ਦੇ ਰਸਤੇ ਦੇ ਉੱਤੇ ਤੁਰ ਪੈਣਗੇ ਤੇ ਉਹਨਾਂ ਨੂੰ ਦੇਖ ਦੇਖ ਕੇ ਜਿਹੜੇ ਹੋਰ ਨੇ ਉਹ ਵੀ ਅੜਨਗੇ ਨਹੀਂ, ਉਹ ਸਾਡੀ ਗੱਲ ਨੂੰ ਪ੍ਰਵਾਨ ਕਰਨਗੇ।
ਦੀਨ ਮਜ਼ਹਬ ਕੇ ਮੁਖ ਹਮ ਦੋਈ ਜਾਨੀ ਜਾਏ ਕੌਣ ਬਿਦ ਹੋਈ।
ਔਰੰਗਜ਼ੇਬ ਕਹਿੰਦਾ ਕਿ ਦੀਨ ਦੇ ਤੇ ਮਜ਼ਹਬ ਦੇ ਅਸੀਂ ਦੋਵੇਂ ਹੀ ਮੁਖੀ ਹਾਂ, ਇੱਕ ਪਾਸੇ ਮੈਂ ਮੁਖੀ ਹਾਂ ਦੂਸਰੇ ਪਾਸੇ ਤੇਗ ਬਹਾਦਰ ਮੁਖੀ ਹੈ।
ਜਾਨੀ ਜਾਏ ਕੌਣ ਬਿਦ ਹੋਈ,
ਭਾਵ ਕੇ ਦੇਖੀਏ ਹੁਣ ਕਿਵੇਂ ਹੁੰਦਾ ਹੈ, ਜਾਂ ਫਿਰ ਇਸ ਤੁਕ ਦਾ ਹੋਰ ਅਰਥ ਲੱਗਦਾ ਹੈ ਕਿ ਪਤਾ ਲੱਗ ਜਾਵੇਗਾ ਕਿ ਕਿਹੜੀ ਵਿਧੀ ਹੋਣੀ ਹੈ, ਭਾਵ ਕਿਸਨੇ ਕਾਮਯਾਬ ਹੋਣਾ ਹੈ, ਮੈਂ ਕਿ ਸਤਿਗੁਰੂ ਨੇ। ਇਸ ਤੁਕ ਦੇ ਦੋਵੇਂ ਅਰਥ ਲੱਗ ਸਕਦੇ ਨੇ। ਇਹ ਵੀ ਅਰਥ ਲੱਗਦਾ ਹੈ ਕਿ ਹੁਣ ਪਤਾ ਲੱਗੇਗਾ ਕਿ ਮੈਂ ਕਾਮਯਾਬ ਹੁੰਦਾ ਹਾਂ ਜਾਂ ਕਿ ਤੇਗ ਬਹਾਦਰ ਨੇਪਰੇ ਚੜ੍ਹਦਾ।
ਇਸ ਬਿਦ ਘਰੇ ਜੇ ਮਨ ਨਾ ਹੈ ਕਰਾ ਮਾਤ ਦੇ ਪਾਖੋ ਤਾਹੇ।
ਮੁਲਾਣੇ ਨੂੰ ਤੇ ਉਮਰਾਵ ਨੂੰ ਕਹਿੰਦਾ ਹੈ ਕਿ ਪਹਿਲਾਂ ਤੇ ਤੁਸੀਂ ਉਸ ਨੂੰ ਆਖਣਾ ਹੈ ਕਿ ਇਸਲਾਮ ਨੂੰ ਕਬੂਲ ਕਰੇ, ਹਰ ਇੱਕ ਪ੍ਰਕਾਰ ਦੇ ਲਾਲਚ ਦਿਓ, ਤੇ ਜੇਕਰ ਉਹ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਕਿ ਮੈਂ ਇਸਲਾਮ ਕਬੂਲ ਨਹੀਂ ਕਰਨਾ, ਤੇ ਫਿਰ ਕਹਿੰਦਾ ਕਿ ਤੁਸੀਂ ਆਖਣਾ ਹੈ ਫਿਰ ਕਰਾ ਮਾਤ ਦਿਖਾ।
ਸੁਣ ਦੋਨੋ ਅਵ ਰੰਗ ਤੇ ਗਏ ਪਹੁੰਚੇ ਗੁਰੇ ਬਿਲੋਕਤ ਪਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਮਰਾਵ ਤੇ ਮਲਾਣਾ ਦੋਵੇਂ ਔਰੰਗਜ਼ੇਬ ਦੇ ਹੁਕਮ ਨੂੰ ਮੰਨ ਕੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਦੇ ਕੋਲ ਜਾ ਪਹੁੰਚੇ।
ਬੈਠੇ ਬਦਨ ਪ੍ਰਸੰਨ ਅਦੀਨਾ ਨਹੀਂ ਕੈਦ ਕੋ ਦੁੱਖ ਕੁਛ ਚੀਨਾ।
ਜਦੋਂ ਜਾ ਕੇ ਦੇਖਿਆ ਤੇ ਸਤਿਗੁਰੂ ਤੇਗ ਬਹਾਦਰ ਜੀ ਬੜਾ ਪ੍ਰਸੰਨਤਾ ਵਾਲਾ ਮੁਖੜਾ ਕਰਕੇ ਬੈਠੇ ਹੋਏ ਨੇ ਉਸ ਲੋਹੇ ਦੇ ਪਿੰਜਰੇ ਦੇ ਵਿੱਚ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕੋਈ ਕੈਦ ਦਾ ਦੁੱਖ ਹੀ ਨਹੀਂ।
ਖਰੇ ਪਏ ਦੇਖਤ ਬਿਸਮਾਏ ਕਹਿਓ ਸ਼ਾਹ ਤੁਮ ਨਿਕਟ ਪਠਾਏ।
ਮੁੱਲਾ ਤੇ ਜਿਹੜਾ ਉਮਰਾਵ ਸੀ ਉਹ ਦੋਵੇਂ ਜਾ ਕੇ ਸਤਿਗੁਰਾਂ ਦੇ ਲਾਗੇ ਖਲੋਤੇ ਨੇ ਤੇ ਕਹਿੰਦੇ ਨੇ ਸ਼ਾਹ ਤੁਮ ਨਿਕਟ ਪਠਾਏ, ਭਾਵ ਕੇ ਬਾਦਸ਼ਾਹ ਔਰੰਗਜ਼ੇਬ ਨੇ ਸਾਨੂੰ ਦੋਵਾਂ ਨੂੰ ਤੁਹਾਡੇ ਕੋਲ ਭੇਜਿਆ।
ਕਿਉਂ ਤੁਮ ਕਸ਼ਟ ਸਹੋ ਚਿਰ ਕਾਲ ਕਿਉਂ ਹੱਠ ਧਾਰਿਓ ਹਿਰਦੈ ਬਿਸਾਲ।
ਸਮਝਾਉਣ ਦਾ ਯਤਨ ਕਰਦੇ ਨੇ, ਕਹਿੰਦੇ ਨੇ ਕਿ ਤੁਸੀਂ ਇੰਨੇ ਜ਼ਿਆਦਾ ਵੱਡੇ ਕਸ਼ਟ ਨੂੰ ਲੰਮੇ ਸਮੇਂ ਤੋਂ ਕਿਉਂ ਸਹਾਰ ਰਹੇ ਹੋ, ਕਿਉਂ ਇੰਨੀ ਵੱਡੀ ਜਿੱਦ ਨੂੰ ਧਾਰਨ ਕੀਤਾ ਹੋਇਆ।
ਕਿਉਂ ਨਹੀਂ ਭੋਗੋ ਐਸ਼ ਅਨੇਕ ਕਿਉਂ ਨਹੀਂ ਗਹੋ ਸ਼ਾਹ ਕੀ ਟੇਕ।
ਭਾਵ ਕੇ ਅਨੇਕਾਂ ਪ੍ਰਕਾਰ ਦੇ ਐਸ਼ ਦੇ ਭੋਗ ਨੇ ਜਿਹੜੇ ਕਿ ਬਾਦਸ਼ਾਹ ਦੇ ਹੁਕਮ ਦੇ ਵਿੱਚ ਨੇ। ਇਸ ਕਰਕੇ ਬਾਦਸ਼ਾਹ ਦੇ ਹੁਕਮ ਨੂੰ ਮੰਨ ਕੇ ਤੁਸੀਂ ਅਨੇਕਾਂ ਭੋਗਾਂ ਨੂੰ ਕਿਉਂ ਨਹੀਂ ਮਾਣਦੇ, ਐਸ਼ ਕਿਉਂ ਨਹੀਂ ਲੈਂਦੇ? ਇਸ ਕਰਕੇ ਸ਼ਾਹ ਦੀ ਟੇਕ ਨੂੰ ਰੱਖੋ, ਉਹਦੇ ਆਸਰੇ ਨੂੰ ਧਾਰਨ ਕਰੋ ਤੇ ਵਧੇਰੇ ਸੁੱਖ ਮਿਲਣਗੇ।
ਲੱਖੋਂ ਲੋਕ ਸ਼ਰਾ ਮੈਂ ਆਏ, ਸੋ ਸਗਰੇ ਹਜ਼ਰਤ ਬੜੇ ਆਏ।
ਕਹਿੰਦੇ ਨੇ ਕਿ ਲੱਖਾਂ ਹੀ ਜਿਹੜੇ ਲੋਕ ਨੇ ਉਹਨਾਂ ਨੇ ਸ਼ਰ੍ਹਾਂ ਨੂੰ ਮੰਨ ਲਿਆ ਹੈ, ਤੇ ਜਿੰਨੇ ਵੀ ਸ਼ਰ੍ਹਾਂ ਨੂੰ ਕਬੂਲ ਕੀਤਾ ਹੈ, ਬਾਦਸ਼ਾਹ ਨੇ ਉਹਨਾਂ ਨੂੰ ਬਹੁਤ ਵੱਡੀਆਂ ਵਡਿਆਈਆਂ ਬਖਸ਼ੀਆਂ।
ਤੁਮੈ ਸ਼ਰੋ ਮਣ ਸਭ ਕੋ ਕਰੇ, ਕਹੇ ਜੋ ਸ਼ਾਹ ਨ ਪੁਣ ਕਬ ਫਿਰੈ।
ਕਹਿੰਦੇ ਨੇ ਕਿ ਸਾਡਾ ਬਾਦਸ਼ਾਹ ਜਿਹੜਾ ਵਚਨ ਕਰ ਦਿੰਦਾ ਹੈ ਉਸ ਤੋਂ ਕਦੇ ਵੀ ਪਿੱਛੇ ਮੁੜਦਾ ਨਹੀਂ ਹੈ। ਇਸ ਕਰਕੇ ਬਾਦਸ਼ਾਹ ਨੇ ਹੁਕਮ ਕੀਤਾ ਕਿ ਸਾਰਿਆਂ ਤੋਂ ਸ਼੍ਰੋਮਣੀ ਮੈਂ ਤੇਗ ਬਹਾਦਰ ਨੂੰ ਕਰ ਦਿਆਂਗਾ, ਬਸ ਮੇਰੀ ਇੱਕ ਗੱਲ ਮੰਨ ਲਵੇ ਕਿ ਇਸਲਾਮ ਨੂੰ ਕਬੂਲ ਕਰੇ।
ਦੁੱਖ ਤਰਿਆਦ ਦੇਨ ਜਿਨ ਮਾਨੀ, ਅਪਰ ਦੇਨ ਕੀ ਕਹਾਣੀ।
ਦੋਵੇਂ ਕਹਿੰਦੇ ਨੇ ਕਿ ਜਿਨ੍ਹੇ ਇਥੋਂ ਤੱਕ ਪ੍ਰਵਾਨ ਕਰ ਲਿਆ ਕਿ ਮੈਂ ਆਪਣੀ ਲੜਕੀ ਦਾ ਨਿਕਾਹ ਵੀ ਤੁਹਾਡੇ ਨਾਲ ਪੜਾ ਦਿਆਂਗਾ, ਉਸ ਨੇ ਬਾਕੀ ਪਿੱਛੇ ਕੀ ਰੱਖਿਆ? ਭਾਵ ਕਿ ਹੋਰ ਤੇ ਗੱਲਾਂ ਕਰਨੀਆਂ ਹੀ ਬੜੇ ਦੂਰ ਦੀਆਂ ਨੇ। ਬਾਦਸ਼ਾਹ ਚਾਹੁੰਦਾ ਹੈ ਕਿ ਜੇਕਰ ਤੁਸੀਂ ਇਸਲਾਮ ਨੂੰ ਕਬੂਲ ਕਰੋਗੇ ਤੇ ਮੈਂ ਆਪਣੀ ਲੜਕੀ ਦੇ ਕੇ ਤੁਹਾਨੂੰ ਆਪਣਾ ਜਵਾਈ ਬਣਾਵਾਂਗਾ।
ਪਲੋ ਆਪਣੋ ਕਿਉਂ ਨਾ ਵਿਚਾਰੋ, ਇਹਾਂ ਐਸ਼ ਮਰ ਪਿਸਤ ਸਿਦਾਵੋ।
ਸਮਝਾਉਣ ਦਾ ਯਤਨ ਕਰਦੇ ਨੇ ਉਹ ਦੋਵੇਂ। ਕਹਿੰਦੇ ਨੇ ਕਿ ਤੁਸੀਂ ਆਪਣਾ ਭਲਾ ਕਿਉਂ ਨਹੀਂ ਵਿਚਾਰਦੇ, ਕਿਉਂਕਿ ਜੇਕਰ ਬਾਦਸ਼ਾਹ ਦੀ ਗੱਲ ਨੂੰ ਮੰਨੋਗੇ ਤੇ ਇਸ ਦੁਨੀਆਂ ਦੇ ਵਿੱਚ ਐਸ਼ ਦੇ ਨਾਲ ਜ਼ਿੰਦਗੀ ਦੇ ਦਿਨਾਂ ਨੂੰ ਬਸਰ ਕਰੋਗੇ ਤੇ ਜਦੋਂ ਮਰੋਗੇ ਤੇ ਫੇਰ ਵੀ ਬਹਿਸ਼ਤਾਂ ਦੇ ਵਿੱਚ ਤੁਸੀਂ ਪਹੁੰਚੋਗੇ। ਜਿਸ ਤਰ੍ਹਾਂ ਆਪਾਂ ਸਵਰਗ ਕਹਿ ਦਿੰਦੇ ਹਾਂ, ਜਿਹੜੇ ਮੁਸਲਮਾਨ ਨੇ ਉਹ ਸਵਰਗ ਨੂੰ ਬਹਿਸ਼ਤ ਕਹਿੰਦੇ ਨੇ। ਕਹਿੰਦੇ ਨੇ ਕਿ ਜੇਕਰ ਮਰੋਗੇ ਬਾਅਦ ਦੇ ਵਿੱਚ ਤੁਹਾਨੂੰ ਬਹਿਸ਼ਤਾਂ ਦੀ ਪ੍ਰਾਪਤੀ ਹੋਵੇਗੀ।
ਜੋ ਦਾਨਾਏ ਨਾ ਤਿਆਗਣ ਕਰੈ, ਕਹਿਓ ਸ਼ਾਹ ਕੋ ਸਿਰ ਪਰ ਤਰੈ।
ਕਹਿੰਦੇ ਨੇ ਕਿ ਜਿਹੜੇ ਵੀ ਦਾਨੇ ਪੁਰਸ਼ ਸਿਆਣੇ ਹੁੰਦੇ ਨੇ ਉਹ ਕਦੇ ਵੀ ਐਸੀ ਗੱਲ ਨੂੰ ਨਾ ਪ੍ਰਵਾਨ ਨਹੀਂ ਕਰਦੇ। ਇਸ ਕਰਕੇ ਤੁਸੀਂ ਇਸ ਗੱਲ ਨੂੰ ਨਾ ਪ੍ਰਵਾਨ ਨਾ ਕਰੋ, ਭਾਵ ਕਿ ਬਾਦਸ਼ਾਹ ਦੀ ਗੱਲ ਨੂੰ ਮੰਨੋ।
ਨਾ ਤਾ ਹਜ਼ਰਤ ਚਿਤ ਬਹੁ ਰੋਸ, ਦੇ ਮਰਵਾਏ ਨਾ ਜਾਣੈ ਦੋਸ਼।
ਕਹਿੰਦੇ ਨੇ ਜੇਕਰ ਨਾ ਮੰਨੋਗੇ ਤੇ ਫਿਰ ਬਾਦਸ਼ਾਹ ਦੇ ਮਨ ਦੇ ਵਿੱਚ ਬੜਾ ਗੁੱਸਾ ਹੈ, ਉਹ ਤੁਹਾਨੂੰ ਕਤਲ ਕਰਾ ਦੇਗਾ, ਕਿਉਂਕਿ ਉਹ ਇਸ ਗੱਲ ਨੂੰ ਕੋਈ ਦੋਸ਼ ਵਾਲੀ ਗੱਲ ਨਹੀਂ ਮੰਨਦਾ।
ਤੀਨ ਬਾਤ ਨਿਰਣੈ ਕਰ ਲੀਜੈ, ਲਖੋ ਭਲੀ ਸੋ ਤਾਰਨ ਕੀਜੈ।
ਉਹ ਉਮਰਾਵ ਤੇ ਮੁਲਾਣਾ ਦੋਵੇਂ ਕਹਿੰਦੇ ਨੇ ਕਿ ਤੁਹਾਡੇ ਵਾਸਤੇ ਤਿੰਨ ਗੱਲਾਂ ਨੇ, ਤਿੰਨਾਂ ਦੇ ਵਿੱਚੋਂ ਨਿਰਣਾ ਕਰ ਲਓ, ਜਿਹੜੀ ਚੰਗੀ ਸਮਝਦੇ ਹੋ ਉਸ ਨੂੰ ਹੀ ਮੰਨ ਲਓ।
ਸ਼ਰਾ ਚਲੋ ਕਲਮੇ ਕੋ ਪੜ ਮੁਖ, ਦੇਹ ਸ਼ਾਹ ਭੋਗੋ ਸਭ ਬਿਦ ਸੁਖ।
ਪਹਿਲੀ ਗੱਲ ਇਹ ਹੈ ਕਿ ਸ਼ਰਾ ਦੇ ਉੱਤੇ ਚਲੋ ਕਲਮਾ ਨੂੰ ਪੜੋ ਮੁਖ ਤੋਂ, ਦੇਹ ਸ਼ਾਹ ਭੋਗੋ ਸਭ ਬਿਦ ਸੁਖ, ਤੇ ਫਿਰ ਬਾਦਸ਼ਾਹ ਤੁਹਾਨੂੰ ਜਿੰਨੇ ਸੁਖ ਦੇਵੇਗਾ ਉਹਨਾਂ ਨੂੰ ਭੋਗਿਓ।
ਜੇ ਹੱਠ ਕਰੋ ਨਾ ਮਾਨੋ, ਇਹੋ ਕਰਾ ਮਾਤ ਕਾਮਲ ਹੋਏ ਦੇਹੋ।
ਤੇ ਕਹਿੰਦੇ ਨੇ ਦੂਜੀ ਗੱਲ ਇਹ ਹੈ ਕਿ ਜੇਕਰ ਇਸਲਾਮ ਧਰਮ ਨੂੰ ਕਬੂਲ ਨਹੀਂ ਕਰਨਾ, ਆਪਣੀ ਜਿੱਦ ਦੇ ਉੱਤੇ ਅੜਿਆ ਰਹਿਣਾ ਹੈ, ਤੇ ਫਿਰ ਤੁਹਾਨੂੰ ਕਰਾ ਮਾਤ ਦਿਖਾਉਣੀ ਪਵੇਗੀ।
ਜਿਮ ਹਜ਼ਰਤ ਤੁਮ ਤੇ ਕਰਵਾਵੇ, ਤਿਮ ਕਰ ਦੇਹੋ ਦੇਖ ਹਰ ਖਾਵੇ।
ਤੇ ਜਿਵੇਂ ਬਾਦਸ਼ਾਹ ਹੁਕਮ ਕਰੇਗਾ ਉਸੇ ਦੇ ਅਨੁਸਾਰ ਹੋ ਕੇ ਫਿਰ ਤੁਸੀਂ ਆਪਣੀ ਕਰਾਮਾਤ ਦਿਖਾਇਓ, ਜਿਵੇਂ ਬਾਦਸ਼ਾਹ ਆਖੇਗਾ ਉਵੇਂ ਹੀ ਦਿਖਾਇਓ।
ਰਾਮ ਰਾਏ ਜਿਮ ਤੁਮ ਰੋ ਪੋਤਾ, ਸਦਾ ਸ਼ਾਹ ਅਨਸਾਰੀ ਹੋਤਾ।
ਕਹਿੰਦੇ ਨੇ ਕਿ ਜਿਸ ਤਰ੍ਹਾਂ ਰਾਮ ਰਾਏ ਹੈ ਜਿਹੜਾ ਕਿ ਤੁਹਾਡਾ ਪੋਤਰਾ ਲੱਗਦਾ ਹੈ, ਉਹ ਹਮੇਸ਼ਾ ਬਾਦਸ਼ਾਹ ਦੇ ਅਨੁਸਾਰ ਹੀ ਹੋ ਕੇ ਰਹਿੰਦਾ।
ਬਾਰ ਸੈਂਕਰੇ ਅਜਮਤ ਦੀਨੀ, ਜਿਮ ਹਜ਼ਰਤ ਕਰ ਤਿਮ ਤਿੰਨ ਕੀਨੀ।
ਭਾਵ ਕੇ ਸੈਂਕੜੇ ਵਾਰ ਹੀ ਰਾਮ ਰਾਏ ਨੇ ਆਪਣੀ ਕਰਾਮਾਤ ਨੂੰ ਦਿਖਾਇਆ, ਪਰ ਉਹ ਕਰਾਮਾਤ ਕਰਕੇ ਦਿਖਾਈ ਜੋ ਬਾਦਸ਼ਾਹ ਨੇ ਉਸ ਨੂੰ ਕਰਨ ਦਾ ਹੁਕਮ ਦਿੱਤਾ।
ਦਰਬ ਹਜ਼ਾਰੋਂ ਨਿਤ ਪ੍ਰਤਿਪਾਵੇ, ਆਪਣੀ ਸੰਗਤ ਸਦਾ ਬਿਰਦਾਵੇ।
ਕਹਿੰਦੇ ਨੇ ਦੇਖੋ ਹਜ਼ਾਰਾਂ ਜਿਹੜੇ ਰੁਪਈਏ ਨੇ ਨਿੱਤਾ ਪ੍ਰਤੀ ਹੀ ਬਾਦਸ਼ਾਹ ਦੇ ਵੱਲੋਂ ਰਾਮ ਰਾਏ ਨੂੰ ਦਿੱਤੇ ਜਾਂਦੇ ਨੇ, ਆਪਣੀ ਸੰਗਤ ਨੂੰ ਵੀ ਬਹੁਤ ਜ਼ਿਆਦਾ ਉਹ ਵਧਾ ਰਿਹਾ। ਜਿਸ ਕੋ ਪਾ ਐਸ਼ਰਜ ਬਿਲੰਦ ਤੁਮ ਪੀ ਹੋ ਜੋ ਤਿਸੈ ਮਨਿੰਦ। ਜਿਸ ਰਾਮ ਰਾਏ ਦਾ ਐਸ਼ਰਜ ਬਹੁਤ ਵੱਡਾ ਵਧਿਆ ਹੋਇਆ, ਅਸੀਂ ਤੁਹਾਨੂੰ ਨੇਕ ਸਲਾਹ ਦਿੰਦੇ ਹਾਂ ਕਿ ਤੁਸੀਂ ਵੀ ਰਾਮ ਰਾਏ ਦੇ ਵਾਂਗ ਬਾਦਸ਼ਾਹ ਦੀ ਗੱਲ ਨੂੰ ਮੰਨੋ ਤੇ ਫੇਰ ਤੁਸੀਂ ਰਾਮ ਰਾਏ ਦੇ ਬਰਾਬਰੀ ਦੇ ਹੀ ਹੋ ਜਾਓਗੇ, ਭਾਵ ਕਿ ਉਹਨਾਂ ਸਮਾਜ ਤੇ ਸਾਜ ਤੁਹਾਨੂੰ ਮਿਲੇਗਾ। ਜੇ ਇਹ ਦੋਨੋ ਨਾ ਹੀ ਨਾ ਮਾਨੋ ਆਪਣੇ ਪਾਣ ਪ੍ਰਾਣ ਕੋ ਹਨ। ਪਰ ਕਹਿੰਦੇ ਨੇ ਕਿ ਜੇਕਰ ਇਹਨਾਂ ਦੋਵਾਂ ਗੱਲਾਂ ਨੂੰ ਹੀ ਨਹੀਂ ਮੰਨਣਾ, ਨਾ ਇਸਲਾਮ ਕਬੂਲ ਕਰਨਾ ਤੇ ਨਾ ਕੋਈ ਕਰਾਮਾਤ ਦਿਖਾਉਣੀ ਹੈ, ਤੇ ਫਿਰ ਕਹਿੰਦੇ ਨੇ ਕਿ ਤੀਜਾ ਰਸਤਾ ਸਿਰਫ ਇੱਕੋ ਹੀ ਬਚਦਾ ਹੈ ਕਿ ਤੁਸੀਂ ਆਪਣੇ ਪ੍ਰਾਣਾਂ ਤੋਂ ਹੱਥਾਂ ਨੂੰ ਧੋ ਲਓਗੇ। ਇਹ ਤੁਹਾਡੇ ਆਪਣੇ ਹੱਥ ਦੇ ਵਿੱਚ ਹੈ ਕਿ ਆਪਣੀ ਜਾਨ ਦੇਣੀ ਹੈ, ਇਸਲਾਮ ਨੂੰ ਕਬੂਲ ਕਰਨਾ ਜਾਂ ਫਿਰ ਕੋਈ ਕਰਤੱਵ ਦਿਖਾਉਣਾ ਹੈ, ਕਰਾਮਾਤ ਦਿਖਾਉਣੀ। ਨਾ ਤਿਆਗ ਕਬ ਜੀਵਤ ਤੋਹੀ ਅਧਕ ਹਠੀਲਾ ਗਨਿਐ ਓਹੀ। ਕਹਿੰਦੇ ਨੇ ਕਿ ਤੁਹਾਨੂੰ ਕਦੇ ਵੀ ਛੱਡੇਗਾ ਨਹੀਂ, ਭਾਵ ਕਿ ਜੇਕਰ ਉਹਦੀ ਗੱਲ ਨੂੰ ਨਾ ਮੰਨਿਆ ਤੇ ਬੜਾ ਜਿੱਦੀ ਹੈ ਸਾਡਾ ਬਾਦਸ਼ਾਹ ਔਰੰਗਜ਼ੇਬ, ਉਹ ਤੁਹਾਨੂੰ ਕਤਲ ਕਰਵਾ ਦੇਗਾ। ਸ਼ਰਾ ਮਾਨ ਕਹਿ ਅਜਮਤ ਦੇਣ ਕਦੋਂ ਮ੍ਰਿਤੂ ਆਪਣੀ ਘਰ ਲੈਣ। ਭਾਵ ਕਿ ਤਿੰਨੇ ਗੱਲਾਂ ਹੁਣ ਤੁਹਾਡੇ ਹੱਥ ਦੇ ਵਿੱਚ ਨੇ, ਭਾਵ ਕਿ ਤੁਸੀਂ ਚਾਹੋ ਤੇ ਸ਼ਰਾ ਨੂੰ ਮੰਨ ਸਕਦੇ ਹੋ, ਤੁਸੀਂ ਚਾਹੋ ਤੇ ਕਰਾਮਾਤ ਦਿਖਾ ਸਕਦੇ ਹੋ, ਤੇ ਜੇਕਰ ਨਹੀਂ ਤੇ ਫਿਰ ਤੁਸੀਂ ਆਪਣੀ ਮੌਤ ਵੀ ਮੰਗ ਸਕਦੇ ਹੋ। ਇਨ ਤੀਨੋ ਮੈਂ ਲਖੋ ਜੋ ਨਿੱਕੀ ਹੀ ਕੇ ਬੀਚ ਕਰੋ ਸੋ ਠੀਕੀ। ਕਹਿੰਦੇ ਨੇ ਕਿ ਤੁਹਾਡੇ ਵਾਸਤੇ ਤਿੰਨ ਰਸਤੇ ਨੇ, ਤਿੰਨਾਂ ਰਸਤਿਆਂ ਦੇ ਵਿੱਚੋਂ ਜਿਹਨੂੰ ਤੁਸੀਂ ਜ਼ਿਆਦਾ ਚੰਗਾ ਸਮਝਦੇ ਹੋ ਉਸੇ ਨੂੰ ਹੀ ਅਖਤਿਆਰ ਕਰ ਲਓ। ਤਿੰਨ ਤੇ ਸੁਣ ਸ੍ਰੀ ਤੇਗ ਬਹਾਦਰ ਧਰਮ ਨਿਬਾਹਣ ਬਿਖੈ ਬਹਾਦਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਮੁਲਾਣੇ ਨੇ ਤੇ ਉਮਰਾਵ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ, ਜਿਹੜੇ ਸਤਿਗੁਰੂ ਜੀ ਧਰਮ ਨਿਭਾਉਣ ਦੇ ਵਿੱਚ ਬਹਾਦਰ ਨੇ। ਉੱਤਰ ਪਾਣਿਓ ਧਰਮ ਹਮ ਹਿੰਦੂ ਅਤ ਪ੍ਰਿਯ ਕੋ ਕਿਮ ਕਰੈ ਨਿਕੰਦੂ। ਸੁਣ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਦਿੱਤਾ ਹੈ, ਕਹਿੰਦੇ ਨੇ ਕਿ ਅਸੀਂ ਹਿੰਦੂ ਧਰਮ ਦੇ ਧਾਰਨੀ ਹਾਂ, ਇਸ ਕਰਕੇ ਆਪਣਾ ਧਰਮ ਸਾਨੂੰ ਸਾਰਿਆਂ ਤੋਂ ਜ਼ਿਆਦਾ ਪਿਆਰਾ ਹੈ, ਇਸ ਕਰਕੇ ਆਪਣੇ ਧਰਮ ਦਾ ਅਸੀਂ ਨਾਸ਼ ਨਹੀਂ ਕਰ ਸਕਦੇ। ਲੋਕ ਪ੍ਰਲੋਕ ਬਿਖੈ ਸੁਖ ਦਾਨੀ ਆਣ ਨ ਪਈਅਤ ਜਾਹੇ ਸਮਾਨੀ। ਲੋਕ ਤੇ ਪ੍ਰਲੋਕ ਦੇ ਵਿੱਚ ਸਾਡਾ ਜਿਹੜਾ ਧਰਮ ਹੈ ਉਹੀ ਸੁਖਾਂ ਦਾ ਦਾਨ ਦੇਣ ਵਾਲਾ ਹੈ। ਆਣ ਨਾ ਪਈਅਤ ਜਾਹੇ ਸਮਾਨੀ, ਇਸ ਧਰਮ ਦੀ ਬਰਾਬਰੀ ਦਾ ਹੋਰ ਕੋਈ ਵੀ ਅਸੀਂ ਨਹੀਂ ਮੰਨਦੇ। ਹੁਣ ਵਿਚਾਰਨ ਦੀ ਲੋੜ ਇਹ ਹੈ ਕਿ ਕਈ ਜਿਹੜੇ ਬਹੁਤ ਕੱਟੜ ਨੇ ਨਾ ਸਿੱਖ, ਉਹ ਕਹਿ ਦਿੰਦੇ ਨੇ ਅਸੀਂ ਬਿਲਕੁਲ ਹਿੰਦੂ ਨਹੀਂ ਹਾਂ। ਪਰ ਦਰਅਸਲ ਜਿਹੜਾ ਇਹ ਗੱਲ ਕਹਿੰਦਾ ਹੈ ਸਿੱਖ ਕਿ ਮੈਂ ਹਿੰਦੂ ਨਹੀਂ ਹਾਂ, ਉਹਨੂੰ ਫਿਰ ਜਿਹੜੇ ਪਹਿਲੇ ਨੌ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਬਿਲਕੁਲ ਹੀ ਛੱਡਣਾ ਪਵੇਗਾ, ਕਿਉਂਕਿ ਉਹ ਤੇ ਸਿੱਖ ਨਹੀਂ ਸਨ, ਉਹ ਤੇ ਹਿੰਦੂ ਧਰਮ ਦੇ ਹੀ ਧਾਰਨੀ ਸਨ। ਇਹ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਛਕਾਇਆ ਤੇ ਫਿਰ ਸਾਨੂੰ ਸਿੱਖ ਬਣਾਇਆ, ਇੱਕ ਨਵੇਂ ਪੰਥ ਦੀ ਸਾਜਨਾ ਕੀਤੀ। ਪਰ ਸਾਡਾ ਜਿਹੜਾ ਮੁੱਢ ਹੈ, ਜਿਹੜਾ ਪਿਛੋਕੜ ਹੈ, ਉਹ ਹਿੰਦੂ ਹੀ ਹੈ। ਇਸ ਕਰਕੇ ਵਿਚਾਰ ਦੇ ਨਾਲ ਸਾਨੂੰ ਇਹ ਗੱਲ ਪ੍ਰਵਾਨ ਕਰਨੀ ਪਵੇਗੀ ਕਿ ਜਿਹੜੇ ਪਹਿਲੇ ਗੁਰੂ ਸਾਹਿਬਾਨ ਨੇ ਉਹ ਹਿੰਦੂ ਹੀ ਸਨ। ਇੱਥੇ ਹਿੰਦੂ ਧਰਮ ਦੀ ਗੱਲ ਹੋ ਰਹੀ ਹੈ, ਭਾਵ ਕਿ ਹਿੰਦੂ ਧਰਮ ਦੇ ਵਿੱਚੋਂ ਹੀ ਇੱਕ ਨਵੀਂ ਸ਼ਾਖਾ ਸਿੱਖ ਧਰਮ ਦੀ ਪੈਦਾ ਹੋਈ ਹੈ, ਜਿਵੇਂ ਕਿ ਅੱਗੋਂ ਸਿੱਖ ਧਰਮ ਦੇ ਵਿੱਚੋਂ ਵੀ ਇੱਕ ਹੋਰ ਸ਼ਾਖਾ ਨਿਕਲੀ ਹੈ ਜਿਹਨੂੰ ਅੱਗੇ ਆਪਾਂ ਨਾਮਧਾਰੀ ਕਹਿੰਦੇ ਹਾਂ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ, ਉਸ ਵੇਲੇ ਸਿੱਖ ਦਾ ਤੇ ਕੋਈ ਜ਼ਿਕਰ ਹੀ ਨਹੀਂ ਸੀ, ਦੋ ਹੀ ਧਰਮ ਸਨ, ਹਿੰਦੂ ਜਾਂ ਮੁਸਲਮਾਨ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਡਾ ਧਰਮ ਸਾਨੂੰ ਬੜਾ ਪਿਆਰਾ ਹੈ, ਇਹੀ ਲੋਕ ਤੇ ਪ੍ਰਲੋਕ ਦੇ ਵਿੱਚ ਸਾਨੂੰ ਸੁਖਾਂ ਦਾ ਦਾਨ ਦੇਣ ਵਾਲਾ ਹੈ, ਇਹਦੀ ਬਰਾਬਰੀ ਦਾ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ। ਮਤ ਮਲੀਨ ਮੂਰਖ ਮਤ ਜੋਏ ਇਸ ਕੋ ਤਿਆਗੈ ਪਾਮਰ ਸੋਏ। ਖੋਟੀ ਤੇ ਮਾੜੀ ਬੁੱਧੀ ਵਾਲਾ ਉਹ ਮਲੀਨ ਮੂਰਖ ਪੁਰਸ਼ ਹੋਵੇਗਾ ਜਿਹੜਾ ਕਿ ਆਪਣੇ ਧਰਮ ਨੂੰ ਛੱਡੇਗਾ। ਜਿਹੜਾ ਆਪਣੇ ਧਰਮ ਨੂੰ ਛੱਡਦਾ ਹੈ ਉਹ ਪਾਵਰ ਹੈ, ਉਹ ਪਾਪੀ ਹੈ।
ਦੀਨ ਦੁਨੀ ਮੈਂ ਦੁੱਖ ਕੋ ਪਾਵੇ
जाव सजाए दे नहीं त्रिपतावे। जेड़ा भी अपने धर्म नु छड़दा है किसी भी कारण दे करके ओ दीन दे विच ते दुनिया दे विच वड्डे दुखां नु ही पौंदा है, पाव के लोक दे विच भी औखा रहिंदा है पर लोक दे विच भी दुख मिलदे ने। जम सजाए दे नहीं त्रिपतावे, पाव के जम उस पुरुष नु दंड देंदे देंदे थकदे ने। सुमातवंत हम कहो क्यों त्याग, धर्म राख बे नित अनुराग। सतगुरु तेग बहादुर जी कहंदे ने कि असि मूर्ख नहीं हां, असि श्रेष्ठ बुद्धि दे मालक हां, इस करके अपने धर्म नू क्यों छड़ांगे। धर्म रखण दे विच असि अपने प्रेम नू ते अनुराग नू धारण करके रखांगे। इस्त्री आद पदार्थ सारे रंच लोभ नहीं हृदय हमारे। सतगुरु तेग बहादुर जी कहंदे ने ना किसी इस्त्री दा ना किसी पदार्थ दा ते ना ही किसी माया दा रंच पर भी साडे मन दे विच लोभ नहीं। क्यों तुम कहो नयंगी कार राखे गे निज धर्म नाहर। सतगुरु जी कहंदे ने पावे किन्ना ही तुसीं आखो असी तुहाडी आखी हुई गल नूं बिल्कुल भी अंगीकार प्रवान नहीं करांगे, अपने धर्म नूं रखांगे, ना हारे अपने धर्म तों हारांगे नहीं। चक मारे मूरख चवगता, जग द्रोही खल दुष्ट कुपता। सतगुरु तेग बहादुर जी कहंदे ने कि तुहाडा जिहड़ा बादशाह है ओ बहुत मूर्ख है, एवें ही चखा मारदा है, ओ जग दा द्वेषी है, बड़ा मूर्ख है, बड़ा दुष्ट है ते बहुत ज्यादा कुपत्ता है। इसके बड़े सेव कर पाई अब विनाश सकल कमाई। सतगुरु तेग बहादुर जी कहंदे ने कि इस दे वड्डे ने भाव के बाबर ने सेवा करके इस पदवी नु प्राप्त कीता सी, अब विनाश सकल कमाई, पर वड्डियां दी कीती हुई जिहड़ी कमाई है जिहड़ा लाया होया वरदान है ये हुण अपने हथों गवा देगा। करामात कह कहर करन को, प्रभ के लोक न करे धरन को। हुण सतगुरु तेग बहादुर जी ने मानो के पहली गल दा जवाब दिता है, क्योंकि तीन उन्होंने गल्लां आखियां ने, पहली गल आखी है कि इस्लाम कबूल करो, दूसरी गल आखी है कि शरा कबूल करो, ते तीसरी गल आखी है कि मौत नू प्रवान करो। हुण सतगुरु ने इस्लाम धर्म कबूल करन तो ना कर दिती है, फिर सतगुरु जी करामात दे बारे कहंदे ने करामात कह कहर करन को। सतगुरु जी कहंदे ने कि करामात कहर करन नू आखदे ने, प्रभ के लोक ना सकै धरन को, ते जिहड़े प्रभु दे प्यारे ने ओ कदे भी ऐसा कम धारण नहीं करदे। जिम बाजी गर नरन रिजावे, कुछ ते कुछ कर तुरत दिखावे। सतगुरु जी कहंदे ने कि जिमे कोई बाजीगर, जिमे कोई मदारी अनेकां तरीकियां दे नाल कुछ दा कुछ करके लोकां नूं दिखा दिंदा। सो हमको कब लगे न निकी, नहीं कामना किम होए ही की। ए जिहड़ी मदारी दी खेड वाली गल है, सतगुरु तेग बहादुर जी कहंदे ने कि सानू रता भी चंगी नहीं लगदी, नहीं कामना किम होए ही कि कदे भी साडे मन दे विच ऐसी कामना नहीं हुई कि असियां करामात दे नाल खेडां खेडी। जह प्रभ लोक संत समदाए, तिन में किम बैठे शरमाए। सतगुरु तेग बहादुर जी कहंदे ने कि जेकर ऐसियां करामात दियां खेडां असीं खेडीए ते जिथे फिर प्रभु दा दरबार है, जिथे संतां दा इकट्ठ हुंदा है, उथे जाके फिर ऐसे पुरुष नूं शर्माउणा पैंदा है, शर्मिंदगी दा सामना करना पैंदा है जिहड़ा ऐसे करतब करामात दे करके दिखाउंदा है। दोनों अंगीकार न हमरे, कर निर्णय भाखां टिग तुमरे। सतगुरु जी कहंदे ने कि पहलियां जिहड़ियां दोवें गल्लां आखियां ने सतगुरु जी कहंदे ने कि असीं अंगीकार नहीं करनियां, पाव के नहीं मनना, कर निर्णय भाखां टिग तुमरे। असीं निर्णय करके तुहानूं जवाब दे रहे हां कि ना ते इस्लाम नूं कबूल करना ते ना ही कोई करामात दिखाउणी है। कोट जतन ते फिरे न फेरे, कहो करोड़ बार होए नेरे। सतगुरु जी कहंदे ने भावें करोड़ां यतन कर लो, ਅਸੀਂ ਆਪਣੀ ਆਖੀ ਹੋਈ ਗੱਲ ਤੋਂ ਕਦੇ ਵੀ ਫਿਰਾਂਗੇ ਨਹੀਂ। ਕਹੋ ਕਰੋੜ ਵਾਰ ਹੋਏ ਨੇਰੇ, ਭਾਵੇਂ ਕਰੋੜਾਂ ਵਾਰ ਵੀ ਮੇਰੇ ਲਾਗੇ ਹੋ ਕੇ ਇਹ ਗੱਲ ਆਖੋ, ਮੈਂ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਾਂਗਾ। ਤ੍ਰਿਤੀਏ ਭਾਣ ਹਾਣ ਕੀ ਬਾਤ, ਸੋ ਹਮ ਸਹਿ ਆਪਣੇ ਗਾਤ। ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੀਸਰਾ ਸਾਡੇ ਵਾਸਤੇ ਤੁਸੀਂ ਇਹ ਰਸਤਾ ਛੱਡਿਆ ਕਿ ਅਸੀਂ ਆਪਣੇ ਪ੍ਰਾਣਾਂ ਨੂੰ ਖਤਮ ਕਰ ਦਈਏ। ਸਤਿਗੁਰੂ ਜੀ ਕਹਿੰਦੇ ਨੇ ਕਿ ਦੋ ਗੱਲਾਂ ਤੇ ਪ੍ਰਵਾਨ ਨਹੀਂ ਹਨ, ਨਾ ਇਸਲਾਮ ਕਬੂਲ ਹੈ ਤੇ ਨਾ ਹੀ ਕਰਾਮਾਤ ਦਿਖਾਉਣੀ ਕਬੂਲ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਪ੍ਰਾਣਾਂ ਦੀ ਹਾਨੀ ਦੀ ਗੱਲ ਕੀਤੀ ਹੈ, ਸੋ ਹਮ ਸਹਿ, ਸਤਿਗੁਰੂ ਜੀ ਕਹਿੰਦੇ ਨੇ ਇਸ ਗੱਲ ਨੂੰ ਅਸੀਂ ਸਹਾਰਨ ਕਰ ਲਾਂਗੇ ਆਪਣੇ ਗਾਤ, ਭਾਵ ਕਿ ਆਪਣੇ ਸਰੀਰ ਦੇ ਉੱਤੇ ਅਸੀਂ ਆਪਣੀ ਮੌਤ ਨੂੰ ਸਹਾਰ ਲਾਂਗੇ। ਇਹ ਗੱਲ ਤੀਸਰੀ ਜਿਹੜੀ ਹੈ, ਸਤਿਗੁਰੂ ਜੀ ਕਹਿੰਦੇ ਨੇ ਸਾਨੂੰ ਉਹ ਪ੍ਰਵਾਨ। ਹਿੰਦੂ ਧਰਮ ਰੱਖੇ ਜਗ ਮਾਹੀ, ਤੁਮਰੇ ਕਰੇ ਬਿਨ ਸਹਿ ਨਾਹੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਿੰਦੂ ਧਰਮ ਦੀ ਰੱਖਿਆ ਅਸੀਂ ਜ਼ਰੂਰ ਕਰਾਂਗੇ, ਹਿੰਦੂ ਧਰਮ ਨੂੰ ਕਦੇ ਵੀ ਦੁਨੀਆਂ ਦੇ ਉੱਤੋਂ ਅਸੀਂ ਖਤਮ ਹੋਣ ਨਹੀਂ ਦਿਆਂਗੇ। ਤੁਮਰੇ ਕਰੇ ਬਿਨ ਸਹਿ ਨਾਹੀ, ਭਾਵ ਕਿ ਤੁਹਾਡੇ ਆਖਿਆ ਹੋਇਆ ਮੈਂ ਆਪਣੇ ਧਰਮ ਨੂੰ ਕਦੇ ਵੀ ਛੱਡਾਂਗਾ ਨਹੀਂ, ਭਾਵ ਕਿ ਮੈਂ ਆਪਣਾ ਸਰੀਰ ਦੇ ਸਕਦਾ ਹਾਂ, ਮੈਂ ਆਪਣੀ ਜਾਨ ਦੇ ਸਕਦਾ ਹਾਂ, ਪਰ ਆਪਣਾ ਧਰਮ ਨਹੀਂ ਹਾਰ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਦੋ ਗੱਲਾਂ ਪਹਿਲੀਆਂ, ਨਾ ਕਰਾਮਾਤ ਵਾਲੀ ਤੇ ਨਾ ਇਸਲਾਮ ਵਾਲੀ ਗੱਲ ਮੈਨੂੰ ਕਬੂਲ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਪ੍ਰਾਣ ਦੇਣ ਦੀ ਜਿਹੜੀ ਗੱਲ ਹੈ ਉਹ ਮੈਨੂੰ ਕਬੂਲ ਹੈ, ਜੇਕਰ ਚਾਹੋ ਤੇ ਮੇਰੇ ਪ੍ਰਾਣ ਲੈ ਸਕਦੇ ਹੋ। ਇਸ ਤਰੀਕੇ ਦੇ ਨਾਲ ਉਸ ਵੇਲੇ ਮੁਲਾਣੇ ਨੂੰ ਤੇ ਉਸ ਉਮਰਾਵ ਨੂੰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ। ਸੋ ਸਾਧ ਸੰਗਤ ਜੀ, ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਦੂਸਰੇ ਪਾਸੇ ਇਹ ਜੋ ਅਧਿਆਇ ਸੀ ਇਹਦੀ ਵੀ ਸਮਾਪਤੀ ਹੈ। ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੀ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰੀਕੇ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ, ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ।